ਸਤਨਾਮ ਵਾਹਿਗੁਰੂ 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 ਸਤਨਾਮ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਾਹਿਬ ਜੀ ਰਾਗ ਬਿਲਾਵਲ ਮਹੱਲਾ ਪੰਜਵਾਂ ਦੁੱਪ ਦੇ ਘਰ ਪੰਜਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਅਵਰ ਉਪਾਵ ਸਭ ਤਿਆਗਿਆ ਦਾਰੂ ਨਾਮ ਲਿਆ ਤਾਪ ਪਾਪ ਸਭ ਮਿਟੇ ਰੋਗ ਸੀਤਲ ਮਨ ਭਇਆ ਅਵਰ ਉਪਾਵ ਸਭ ਤਿਆਗਿਆ ਦਾਰੂ ਨਾਮ ਲਿਆ ਤਾਪ ਪਾਪ ਸਭ ਮਿਟੇ ਰੋਗ ਸੀਤਲ ਮਨ ਭਇਆ ਗੁਰਪੂਰਾ ਆਰਾਧਿਆ ਸਗਲਾ ਦੁੱਖ ਗਿਆ ਰੱਖਣਹਾਰੈ ਰੱਖਿਆ ਆਪਣੀ ਕਰਮਿਆ ਰਹਾਉ ਬਾਹ ਪਕੜ ਪ੍ਰਭ ਕੱਢਿਆ ਕੀਨਾ ਆਪਣਿਆ ਸਿਮਰ ਸਿਮਰ ਮਨ ਤਨ ਸੁਖੀ ਨਾਨਕ ਨਿਰਭਇਆ ਬਾਹ ਪਕੜ ਪ੍ਰਭ ਕੱਢਿਆ ਕੀਨਾ ਆਪਣਿਆ ਸਿਮਰ ਸਿਮਰ ਮਨ ਤਨ ਸੁਖੀ ਨਾਨਕ ਨਿਰਭਇਆ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਕੀ ਸਾਜੀ ਨਿਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਤਿ ਸੰਗਤ ਜੀ ਦੀਨ ਦੁਨੀਆਂ ਦੇ ਮਾਲਕ ਸ਼ਾਂਤੀ ਦੇ ਪੁੰਜ ਗੁਰਬਾਣੀ ਦੇ ਬੋਇਥ ਦੀਨ ਦੁਨੀਆਂ ਦੇ ਮਾਲਕ ਸਤਿਗੁਰੂ ਪੰਚਮ ਪਾਤਸ਼ਾਹ ਮਹਾਰਾਜ ਜੀ ਨੇ ਸਾਡੇ ਤੇ ਕਿਰਪਾ ਕਰਦਿਆਂ ਸਾਨੂੰ ਮੁੱਖ ਕਰਮ ਕਰਨ ਦੀ ਪ੍ਰੇਰਨਾ ਦਿੱਤੀ। ਮੁੱਖ ਕਰਮ ਕਰਨ ਤੋਂ ਮਤਲਬ ਵਿਦਵਾਨਾਂ ਦੀ ਭਾਸ਼ਾ ਵਿੱਚ ਦੋ ਤਰ੍ਹਾਂ ਦੇ ਕਰਮ ਦੱਸੇ ਨੇ ਉਹਨਾਂ ਦੇ ਨਾਮ ਗੁਰਮੁਖ ਪਿਆਰੇ ਨੇ ਅੰਕਿਤ ਕੀਤੇ ਨੇ ਮੁੱਖ ਕਰਮ ਤੇ ਗੌਣ ਕਰਮ। ਗੌਣ ਕਰਮ ਕਰਨ ਤੋਂ ਮਤਲਬ ਇਹ ਹੈ ਜਿਹੜੇ ਕੇਵਲ ਤੇ ਕੇਵਲ ਸਹਾਇਕ ਤਾਂ ਹੋਣ ਪਰ ਜ਼ਰੂਰੀ ਨਹੀਂ। ਮੁੱਖ ਕਰਨ ਦਾ ਮਤਲਬ ਇਹ ਹੈ ਉਹ ਕਰਮ ਜਿਹਦੇ ਕਰਮ ਕਰਨ ਤੋਂ ਬਿਨਾਂ ਸਰਦਾ ਨਹੀਂ, ਲੇਕਿਨ ਮਨੁੱਖੀ ਸੁਭਾਅ ਵਿੱਚ ਕਮਜ਼ੋਰੀ ਰਹੀ ਉਹਨੇ ਮੁੱਖ ਕਰਮ ਨੂੰ ਤਿਆਗ ਕਰਕੇ ਗੌਣ ਕਰਮ ਕਰਨ ਤੇ ਜ਼ੋਰ ਦਿੱਤਾ। ਤੋ ਇਸ ਪੱਖ ਨੂੰ ਸਤਿਗੁਰੂ ਪੰਚਮ ਪਾਤਸ਼ਾਹ ਨੇ ਜਿਵੇਂ ਉਜਾਗਰ ਕੀਤਾ ਹੈ ਉਹਦੀ ਆਪਾਂ ਵਿਚਾਰ ਤਾਂ ਕਰਨੀ ਕਰਨੀ ਹੈ, ਪਰ ਵਿਚਾਰ ਕਿਵੇਂ ਹੋਵੇ ਸਾਨੂੰ ਇਸ ਪੱਖ ਨੂੰ ਵਿਚਾਰਨਾ ਪਏਗਾ। ਮੈਂ ਬੇਨਤੀ ਕੀਤੀ ਹੈ ਕਿ ਵਿਚਾਰ ਕਰਨੀ ਤਾਂ ਹੈ, ਲੇਕਿਨ ਉਸ ਵਿਚਾਰ ਵਿੱਚ ਮਨੁੱਖ ਨੂੰ ਕਾਮਯਾਬੀ ਕਿਵੇਂ ਹੋਵੇ ਇਹਦੇ ਵਾਸਤੇ ਕੁਝ ਹੋਰ ਕਰਨਾ ਪਏਗਾ। ਭਾਈ ਸਾਹਿਬ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੇ ਅੱਜ ਅਸੀਂ ਮੁਤਾਲਿਆ ਕਰਦੇ ਹਾਂ ਪੜ੍ਹਦੇ ਹਾਂ ਤੇ ਉਹਨਾਂ ਨੇ ਆਪਣੀਆਂ ਵਾਰਾਂ ਦੇ ਵਿੱਚ ਕੁਝ ਗੁਰੂ ਕੇ ਸਿੱਖਾਂ ਦਾ ਵਰਣਨ ਕੀਤਾ ਹੈ। ਉਸ ਗੁਰਸਿੱਖਾਂ ਦੀ ਨਮਾਵਲੀ ਦੇ ਵਿੱਚ ਭਾਈ ਜੀ ਨੇ ਪਾਰੋ ਜੁਲਕੇ ਦਾ ਜ਼ਿਕਰ ਕੀਤਾ। ਪਾਰੋ ਜੁਲਕੇ ਦਾ ਉਹ ਕਹਿੰਦੇ ਨੇ ਪਾਰੋ ਜੁਲਕਾ ਪਰਮਹੰਸ ਸਤਿਗੁਰ ਪੂਰੇ ਕਿਰਪਾ ਧਾਰੀ ਹੈ। ਇਹ ਨਿੱਕੀ ਜੀ ਪੰਕਤੀ ਪਰ ਕਿਤੇ ਮਨ ਨੂੰ ਟਿਕਾ ਕਰਕੇ ਬਰੀਕੀ ਨਾਲ ਵਿਚਾਰੀਏ ਤੇ ਇਹਦੇ ਚੋਂ ਬਹੁਤ ਕੁਝ ਲੱਭੇਗਾ। ਇਸ ਪੰਕਤੀ ਨੂੰ ਦੋ ਭਾਗਾਂ ਚ ਵੱਢੀਏ ਨਾ, ਅੱਧੀ ਪੰਕਤੀ ਦਾ ਮਤਲਬ ਹੈ ਭਾਈ ਪਾਰੋ ਜੁਲਕਾ ਪਰਮਹੰਸ, ਭਾਈ ਪਾਰੋ ਜਿਹਦੀ ਜੁਲਕਾ ਗੋਤ ਹੈ ਉਹ ਪਰਮਹੰਸ ਹੈ। ਤੇ ਬਣਿਆ ਕਿਵੇਂ? ਪੂਰੇ ਸਤਿਗੁਰ ਕਿਰਪਾ ਧਾਰੀ, ਗੁਰੂ ਦੀ ਕਿਰਪਾ ਤੋਂ ਬਿਨਾਂ ਮਨੁੱਖ ਪਰਮਹੰਸ ਬਣ ਹੀ ਨਹੀਂ ਸਕਦਾ। ਹੁਣ ਪਰਮਹੰਸ ਹੈ ਕੀ? ਭਾਈ ਸਾਹਿਬ ਭਾਈ ਮਨੀ ਸਿੰਘ ਨੇ ਆਪਣੀ ਰਚਨਾ ਦੇ ਵਿੱਚ ਇਸ ਗੱਲ ਨੂੰ ਬੜਾ ਖੋਲ ਕੇ ਲਿਖਿਆ। ਭਾਈ ਪਾਰੋ ਜੀ, ਸਤਿਗੁਰੂ ਅੰਗਦ ਦੇ ਸੱਚੇ ਪਾਤਸ਼ਾਹ ਦੀ ਚਰਨ ਸ਼ਰਨ ਵਿੱਚ ਆਏ, ਉਹਨਾਂ ਦੇ ਸਵਾਲ ਕਰਨ ਤੋਂ ਪ੍ਰਤੀਤ ਹੁੰਦਾ ਕਿ ਵਿਦਵਾਨ ਪੁਰਸ਼ ਹੋਣਗੇ, ਖੋਜੀ ਪੁਰਖ ਹੋਣਗੇ। ਸਤਿਗੁਰੂ ਅੰਗਦ ਦੇ ਸੱਚੇ ਪਾਤਸ਼ਾਹ ਨੂੰ ਬੇਨਤੀ ਕੀਤੀ, ਪਾਤਸ਼ਾਹ ਮੈਂ ਵਿਦਵਾਨ ਪੁਰਸ਼ਾਂ ਦੇ ਕੋਲੋਂ ਪਰਮਹੰਸ ਬਾਰੇ ਸੁਣਿਆ, ਆਪ ਕਿਰਪਾ ਕਰਕੇ ਥੋੜਾ ਜਿਹਾ ਨਿਰਣਾ ਕਰਕੇ ਸਮਝਾ ਦਿਓ ਤਾਂ ਕਿ ਸਾਡੇ ਕੁਝ ਪਿੜ ਪੱਲੇ ਪੈ ਜਾਏ। ਹਜ਼ੂਰ ਕਹਿਣ ਲੱਗੇ ਭਾਈ ਪਾਰੋ, ਜਿਹੜਾ ਹੰਸ ਹੈ ਨਾ, ਉਸ ਹੰਸ ਦੀ ਚੁੰਝ ਵਿੱਚ ਉਸ ਪਰਿਪੂਰਨ ਪਰਮਾਤਮਾ ਨੇ ਇਹ ਗੁਣ ਭਰਿਆ ਹੈ। ਉਹ ਗੁਣ ਕੀ ਹੈ? ਜਦੋਂ ਉਹ ਹੰਸਾਂ ਦੇ ਪ੍ਰੇਮੀ ਜਨ ਉਹਨਾਂ ਦੇ ਅੱਗੇ ਦੁੱਧ ਰੱਖਦੇ ਨੇ, ਉਹਦੀ ਚੁੰਝ ਪਾਉਣ ਦੇ ਨਾਲ ਪਾਣੀ ਅੱਡ ਹੋ ਜਾਂਦਾ, ਦੁੱਧ ਅੱਡ ਹੋ ਜਾਂਦਾ ਹੈ। ਤੇ ਹੰਸ ਪਾਣੀ ਨੂੰ ਅੱਡ ਕਰਕੇ ਦੁੱਧ ਦੀਆਂ ਫੁੱਟੀਆਂ ਪੀ ਕਰਕੇ ਤੇ ਆਪਣਾ ਨਿਰਵਾਹ ਕਰ ਲੈਂਦਾ ਹੈ। ਉਹਦੀ ਖੁਰਾਕ ਕੀਮਤੀ ਮੋਤੀ ਨੇ। ਭਾਈ ਪਾਰੋ, ਕੱਲਾ ਪੁੱਛਣ ਨਾਲ ਬਾਤ ਨਹੀਂ ਬਣਨੀ, ਜਿੰਨਾ ਚਿਰ ਆਪ ਨਾ ਕੀਤਾ ਧਿਆਨ ਦੇਣਾ। ਹਜ਼ੂਰ ਕਹਿੰਦੇ ਨੇ ਪਾਰੋ ਤੂੰ ਵਿਚਾਰ ਦੀ ਚੁੰਝ ਦੇ ਨਾਲ ਚੰਗਿਆਈ ਨੂੰ ਗ੍ਰਹਿਣ ਕਰਨਾ ਤੇ ਬੁਰਿਆਈ ਨੂੰ ਤਿਆਗਣਾ ਹੈ। ਸਾਡੇ ਚ ਬਹੁਤ ਵੱਡੀ ਕਮਜ਼ੋਰੀ ਕਮਜ਼ੋਰ ਪੱਖ ਹੈ, ਆਪਾਂ ਕਿਸੇ ਨੂੰ ਮਿਲੀਏ ਨਾ ਤੇ ਆਪਾਂ ਉਹਦੀਆਂ ਕਮਜ਼ੋਰੀਆਂ ਫੜਦੇ ਹਾਂ ਗੁਣਾਂ ਨੂੰ ਨਹੀਂ। ਗੁਰਮੁਖੋ ਬਾਬਾ ਫਰੀਦ ਜੀ ਨੇ ਬਹੁਤ ਸਪਸ਼ਟ ਫਰਮਾਇਆ ਹੈ, ਉਹ ਕਹਿੰਦੇ ਫਰੀਦਾ ਜੇ ਤੂੰ ਅਗਲ ਲਤੀਫ ਹੈ ਕਾਲੇ ਲਿਖ ਨਾ ਲੇਖ, ਆਪਣੇ ਗਰੀਬਾਨ ਮੈਂ ਸਿਰ ਨੀਵਾਂ ਕਰ ਦੇਖ, ਜੇ ਤੈਨੂੰ ਵਾਹਿਗੁਰੂ ਨੇ ਬਰੀਕ ਬੀਨੀ ਬੁੱਧੀ ਦਿੱਤੀ ਹੈ ਨਾ, ਬਿਨ ਕਹਿੰਦੇ ਨੇ ਵੇਖਣ ਨੂੰ, ਵੀ ਜੇ ਪਰਿਪੂਰਨ ਪਰਮਾਤਮਾ ਨੇ ਤੇਰੇ ਤੇ ਕਿਰਪਾ ਕਰਕੇ ਤੈਨੂੰ ਬਰੀਕ ਬੁੱਧੀ ਦਿੱਤੀ ਹੈ ਤੇ ਲੋਕਾਂ ਦੀ ਨਿੰਦਿਆ ਚੁਗ ਲਈ, ਲੋਕਾਂ ਦੇ ਐ ਵੇਖ ਕਰਕੇ ਉਹਨਾਂ ਨੂੰ ਪੱਲੇ ਨਾ ਬੰਨ, ਟਾਈਮ ਕੱਢ, ਦਰਅਸਲ ਤੇਰਾ ਸੁਭਾਅ ਉੱਪਰ ਨੂੰ ਵੇਖਣ ਦਾ। ਮੈਂ ਸਾਦੀ ਜੀ ਬੇਨਤੀ ਕਰਾਂ, ਆਪਾਂ ਤੁਰੇ ਜਾ ਰਹੇ ਹੋਈਏ ਨਾ ਤੇ ਲੋਕਾਂ ਦੇ ਬਹੁਤ ਸੁੰਦਰ ਚਬਾਰੇ ਪਏ ਨੇ, ਕੋਠੀਆਂ ਪਈਆਂ ਤੇ ਆਪਾਂ ਮੂੰਹ ਚੁੱਕ ਕੇ ਤੁਰੇ ਜਾਈਏ ਉੱਪਰ ਵੇਖੀਏ ਤੇ ਠੱਡਾ ਠੁੱਡਾ ਵਗ ਵੱਜ ਜਾਂਦਾ ਹੈ। ਪਰ ਜੇ ਥੱਲੇ ਨੀਵੀਂ ਪਾ ਕੇ ਧਰਤੀ ਨੂੰ ਵੇਖ ਕੇ ਚੱਲੀਏ ਤੇ ਨਾ ਪੈਰ ਤਿਲਕਦਾ ਤੇ ਨਾ ਸੱਟ ਲੱਗਦੀ ਹੈ। ਆਪਾਂ ਤਕਰੀਬਨ ਮੂੰਹ ਚੁੱਕ ਕੇ ਤੁਰਦੇ ਨੀਵੀਂ ਨਹੀਂ ਪਾਉਂਦੇ, ਸਾਨੂੰ ਕਿਤੇ ਨੀਵੀਂ ਪਾ ਕੇ ਥੱਲੇ ਨੂੰ ਝਾਕ ਕੇ ਤੁਰਨ ਦੀ ਜਾਚ ਆ ਜਾਏ ਤੇ ਸਾਨੂੰ ਠੇਡੇ ਨਾ ਵੱਜਣ। ਅਸੀਂ ਉੱਪਰ ਨੂੰ ਝਾਕਦੇ ਹਾਂ, ਦੂਜਿਆਂ ਵੱਲ ਝਾਕਦੇ, ਉਹਨਾਂ ਦੇ ਔਗੁਣ ਵੇਖਦੇ ਹਾਂ। ਬਾਬਾ ਫਰੀਦ ਜੀ ਕਹਿੰਦੇ ਪਿਆਰਿਆ ਗੁਰਮੁਖਾ ਕਿਤੇ ਸਿਰ ਨੂੰ ਨੀਵਿਆਂ ਕਰਕੇ ਤੇ ਆਪਣੀ ਬੁੱਕਲ ਵਿੱਚ ਝਾਕ, ਜਿਵੇਂ ਬਾਬੇ ਬੁੱਲੇ ਦੇ ਬੋਲ ਨੇ, ਮੇਰੀ ਬੁੱਕਲ ਦੇ ਵਿੱਚ ਚੋਰ ਨਹੀਂ, ਮੇਰੀ ਬੁੱਕਲ ਦੇ ਵਿੱਚ ਚੋਰ, ਇਹ ਸਾਡੀ ਪੋਜੀਸ਼ਨ ਹੈ। ਬਾਬਾ ਫਰੀਦ ਜੀ ਕਹਿੰਦੇ ਗੁਰੂ ਕੇ ਹੀਰਿਆ ਲੋਕਾਂ ਦੇ ਐਬ ਵੇਖਣ ਦੀ ਬਜਾਏ ਕਿਤੇ ਆਪਣੀ ਬੁੱਕਲ ਵਿੱਚ ਝਾਤੀ ਮਾਰ ਕੇ ਕਿਤੇ ਆਪਣੇ ਐਬ ਵੇਖਿਆ ਕਰ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਪਾਰੋ ਜੀ ਵਿਚਾਰ ਦੀ ਚੁੰਝ ਲੈ ਕਰਕੇ ਨੇਕੀ ਨੂੰ ਗ੍ਰਹਿਣ ਕਰਨਾ ਤੇ ਬੁਰਿਆਈ ਨੂੰ ਤਿਆਗਣਾ ਹੈ। ਇਸ ਪੱਖ ਨੂੰ ਸਤਿਗੁਰੂ ਪੰਚਮ ਪਾਤਸ਼ਾਹ ਮਹਾਰਾਜ ਨੇ ਅੱਜ ਦੇ ਇਸ ਪਾਵਨ ਪਵਿੱਤਰ ਸ਼ਬਦ ਵਿੱਚ ਵਿਸਥਾਰ ਸਹਿਤ ਸਾਨੂੰ ਸਮਝਾਉਣ ਦਾ ਯਤਨ ਕੀਤਾ ਹੈ। ਹਜ਼ੂਰ ਜਿਵੇਂ ਕਿਰਪਾ ਕਰਨਗੇ, ਇਹ ਆਪਾਂ ਗੁਰੂ ਕਿਰਪਾ ਸਦਕਾ ਵਿਚਾਰਨਾ ਹੈ, ਪਰ ਇਹਦੇ ਤੋਂ ਪਹਿਲਾਂ ਆਪਾਂ ਮੂੰਹ ਸੁੱਚਾ ਕਰ ਲਈਏ। ਹੁਣ ਤਾਂ ਕਈ ਤਰ੍ਹਾਂ ਦੀਆਂ ਪੇਸਟਾਂ ਚੱਲ ਪਈਆਂ ਨੇ ਨਾ, ਮੈਨੂੰ ਆਪਣਾ ਬਚਪਨ ਚੇਤੇ ਹੈ, ਲੋਕੀ ਅਖਰੋਟ ਦੀ ਦਾਤਣ ਕਰਦੇ ਸਨ, ਅਖਰੋਟ ਦੀ ਦਾਤਣ, ਹੁਣ ਉਹ ਨਹੀਂ ਰਿਵਾਜ ਰਿਹਾ, ਤੇ ਜਿਹਨਾਂ ਕਦੇ ਦਾਤਣ ਨਹੀਂ ਨਾ ਕੀਤੀ ਉਹਨਾਂ ਨੇ ਅਚੇਚੇ ਤੌਰ ਤੇ ਅਖਰੋਟ ਦੀ ਦਾਤਣ ਕਰਨੀ ਵੀ ਅਸੀਂ ਵਿਆਹ ਖਾਣ ਚੱਲੇ ਆ ਤਾਂ ਕਿ ਪਕਵਾਨ ਦਾ ਸਵਾਦ ਆ ਜਾਏ। ਹੁਣ ਆਪਾਂ ਗੁਰੂ ਪਿਆਰਿਓ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਮਹਾਰਾਜ ਦੀ ਪਾਵਨ ਪਵਿੱਤਰ ਗੁਰਬਾਣੀ ਦੀ ਵਿਚਾਰ ਜਿਹੜੀ ਭੋਜਨ ਛਕਣਾ ਨਾ, ਤੇ ਮੈਂ ਚਾਹੁੰਦਾ ਵੀ ਸਾਡੀ ਜਿਹੜੀ ਜਵਾਨ ਦੇ ਉੱਪਰ ਨਿੰਦਿਆ ਤੇ ਚੁਗਲੀ ਦੀ ਮੈਲ ਲੱਗੀ, ਇੱਕ ਅੱਜ ਕੱਲ੍ਹ ਚੱਲਿਆ ਟੰਗ ਕਲੀਨਰ, ਅੱਗੇ ਲੋਕੀ ਦਾਤਣ ਕਰਦੇ ਸਨ, ਲੋਕਾਂ ਨੇ ਦਾਤਣ ਪਾੜ ਕੇ ਤੇ ਆਪਣੇ ਦੰਦ ਸਾਫ਼ ਕਰਨਾ, ਤੇ ਹੁਣ ਹੋ ਗਿਆ ਆਪਾਂ ਮਾਡਰਨ, ਨਾ ਕੋਈ ਦਾਤਣਾ ਕਰਦਾ ਹੈ ਤੇ ਆਪਣੀ ਜਵਾਨ ਨੂੰ ਸਾਫ਼ ਕਰਦੇ ਨੇ ਤਾਂ ਕਿ ਪਕਵਾਨ ਦਾ ਸਵਾਦ ਆ ਜਾਏ। ਹੁਣ ਸਾਡੀ ਜਿਹੜੀ ਜਵਾਨ ਹੈ ਨਾ, ਇਹਦੇ ਤੇ ਨਿੰਦਿਆ ਤੇ ਚੁਗਲੀ ਦੀ ਜਲਬ ਲੱਗੀ ਹੋਈ ਹੈ, ਤੇ ਜਿੰਨਾ ਚਿਰ ਲੱਥੀ ਨਾ ਨਾ ਉਹਨਾਂ ਚਿਰ ਸਾਨੂੰ ਸਵਾਦ ਨਹੀਂ ਆਉਣਾ। ਇਸ ਕਰਕੇ ਆਪਾਂ ਉਪਰਾਲਾ ਕਰੀਏ ਜਵਾਨ ਨੂੰ ਸਾਫ਼ ਕਰਨ ਦਾ ਤਾਂ ਕਿ ਸਾਨੂੰ ਨਾਮ ਰੂਪੀ ਭੋਜਨ ਸਵਾਦ ਲੱਗ ਜਾਏ। ਉਹਦਾ ਤਰੀਕਾ ਇੱਕੋ ਇੱਕ ਹੈ, ਸਾਰੇ ਬੋਲੋ ਸਤਨਾਮ ਵਾਹਿਗੁਰੂ।
ਹਾਂਜੀ, ਸਤਨਾਮ ਵਾਹਿਗੁਰੂ ਸਾਹਿਬ ਜੀ। ਰਾਗ ਬਿਲਾਵਲ ਮਹੱਲਾ ਪੰਜਵਾ।
ਰਾਗਾਂ ਦੇ ਮੁਤਾਬਕ ਇਸ ਰਾਗ ਦਾ ਨਾਮ ਬਲਾਵਲ ਹੈ, ਪਰ ਮੈਂ ਆਪਣੀ ਪੇਂਡੂ ਤੇ ਸਾਦੀ ਬੁੱਧੀ ਦੇ ਨਾਲ ਇਹਦਾ ਇੱਕ ਇਹ ਵੀ ਅਰਥ ਲੱਭਾ ਹੈ, ਜਿੰਨਾ ਚਿਰ ਕੋਈ ਜਾਨਵਰ ਆਪਣੀ ਖੁੱਡ ਵਿੱਚ ਹੈ ਨਾ, ਉਹਨੂੰ ਜਿੰਨੀਆਂ ਮਰਜ਼ੀ ਡਾਂਗਾਂ ਮਾਰੀਏ ਚਲੀਏ ਉਹ ਮਰਦਾ ਨਹੀਂ। ਬਿਲ ਇਹ ਮੈਂ ਅਰਥ ਤਾਂ ਕੀਤਾ ਆਪਣੇ ਕੋਲੋਂ, ਇਹ ਮੇਰੇ ਅਨੁਭਵੀ ਅਰਥ ਨੇ। ਬਿਲ ਕਹਿੰਦੇ ਨੇ ਖੁੱਡ ਨੂੰ, ਬਿਲ ਨਾਮਕ ਖੁੱਡ ਦਾ ਹਿੰਦੀ ਵਿੱਚ। ਤੇ ਕੋਈ ਜਾਨਵਰ ਖੁੱਡ ਵਿੱਚ ਹੋਵੇ ਤੇ ਆਪਾਂ ਡਾਂਗਾਂ ਨਾਲ ਖੁੱਡ ਨੂੰ ਕੁੱਟੀ ਜਾਈਏ ਤੇ ਜਾਨਵਰ ਨੂੰ ਭੋਰਾ ਜਿੰਨਾ ਖਤਰਾ ਨਹੀਂ, ਸੱਟ ਨਹੀਂ ਲੱਗਦੀ। ਇਸੇ ਤਰ੍ਹਾਂ ਬਲਾਵਲ ਇਹ ਕਹਿੰਦਾ, ਗੁਰਮੁਖਾ ਤੂੰ ਗੁਰੂ ਦੇ ਸ਼ਬਦ ਦਾ ਓਟ ਆਸਰਾ ਲੈਣਾ ਕਰ, ਤੈਨੂੰ ਕਾਮ ਤੰਗ ਕਰਨ ਦਾ ਯਤਨ ਕਰੇ, ਤੈਨੂੰ ਕ੍ਰੋਧ ਪਰੇਸ਼ਾਨ ਕਰਨ ਦਾ ਯਤਨ ਕਰੇ, ਗੁਰੂ ਕੇ ਸ਼ਬਦ ਦੇ ਓਟ ਆਸਰੇ ਨਾਲ ਤੈਨੂੰ ਰੰਚਕ ਮਾਤਰ ਵੀ ਖਤਰਾ ਨਹੀਂ, ਤੈਨੂੰ ਭੋਰਾ ਖਤਰਾ ਨਹੀਂ ਰਹੇਗਾ। ਪਰ ਰਾਗ ਥੱਲੇ ਔਂਕੜਾ ਹੈ, ਜਿਹੜਾ ਰਾਗ ਥੱਲੇ ਰਾਰਾ ਰਾਰੇ ਨੂੰ ਕੰਨਾਂ ਤੇ ਗੱਗਾ ਤੇ ਥੱਲੇ ਔਂਕੜ, ਉਸ ਔਂਕੜ ਦਾ ਬੜਾ ਡੂੰਘਾ ਮਤਲਬ ਜੇ। ਰਾਗ ਦਾ ਅਰਥ ਹੈ ਪ੍ਰੇਮ, ਤੇ ਆਪਾਂ ਪ੍ਰੇਮ ਕਬਰਾਂ ਨਾਲ ਵੀ ਕਰੀ ਜਾਂਦੇ ਹਾਂ। ਮੈਂ ਚੰਗੇ ਭਲੇ ਕਈ ਬੰਦਿਆਂ ਦੇ ਬੀਬੀਆਂ ਨੂੰ ਵੇਖਿਆ, ਸਿਆਣੀਆਂ ਬਿਆਣੀਆਂ ਨੂੰ, ਉਹਨਾਂ ਨੇ ਆਪਣੇ ਗਿੱਟੇ ਨਾਲ ਕਾਲਾ ਤਾਗਾ ਵਧਾਉਂਦਾ ਕਾਲਾ ਤਾਗਾ, ਬੜਿਆਂ ਨੂੰ ਵੇਖਿਆ ਬੇਅੰਤ ਸਿਆਣੇ ਬਿਆਣੇ ਬੀਬੀਆਂ ਕਾਲਾ ਤਾਗਾ, ਤੇ ਮੈਂ ਕਹਿੰਦਾ ਵੀ ਅੱਟੀ ਬੰਨ ਲਾ, ਤੇਰਾ ਕੰਮ ਹੀ ਨਿਬੜ ਜਾਏ, ਤਾਗੇ ਦਾ ਕੀ ਟੁੱਟ ਜਾਏਗਾ, ਬਾਤ ਨਹੀਂ ਜੇ ਬਣਨੀ। ਕਾਲੇ ਤਾਗੇ ਨਾਲ ਪ੍ਰੇਮ ਹੈ, ਮੌਲੀ ਨਾਲ ਪ੍ਰੇਮ ਹੈ, ਜੰਡ ਨਾਲ ਪ੍ਰੇਮ ਹੈ। ਆ ਮੈਂ ਪਿੱਛੇ ਤਖ਼ਤ ਉੱਪਰ ਇਹ ਕਥਾ ਕਰਨ ਗਿਆ ਮਾਲਵੇ ਦੇ ਇਲਾਕੇ ਚ, ਤੇ ਗੁਰੂ ਪਿਆਰਿਓ ਕਿਲੋਆਂ ਦੇ ਕਿਲੋ ਉਹਨਾਂ ਸਦੂਰ ਜੰਡਾਂ ਨੂੰ ਮਲਿਆ ਹੋਇਆ, ਜੰਡਾਂ ਨੂੰ ਕਿਲੋਆਂ ਦੇ ਕਿਲੇ ਕਿਲੋਆਂ ਦੇ ਕਿਲੋ, ਤੇ ਕਿਤੇ ਲਾਲ ਤੇ ਕਿਤੇ ਗੁਲਾਬੀ ਚੁੰਨੀਆਂ, ਕਿਤੇ ਹਰੀ ਚਾਦਰ ਕਬਰ ਤੇ ਪਾ ਕੇ ਆਉਂਦੇ ਨੇ, ਕਿਤੇ ਜੰਡ ਤੇ ਲਾਲ ਕੱਪੜਾ ਪਾ ਕੇ ਆਉਂਦੇ ਨੇ, ਕਿਤੇ ਕਾਲਾ ਤਾਗਾ ਵਧਾ। ਗੁਰੂ ਗ੍ਰੰਥ ਸੱਚੇ ਪਾਤਸ਼ਾਹ ਕਹਿੰਦੇ ਗੁਰਮੁਖਾ ਬਾਤ ਨਹੀਂ ਬਣਨੀ। ਇੱਕ ਬਾਣੀ ਹੈ ਰਾਗ ਮਾਲਾ, ਜਦੋਂ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੀ ਬਾਣੀ ਦਾ ਭੋਗ ਪੈਂਦਾ ਨਾ, ਉਦੋਂ ਅਖੀਰ ਇੱਕ ਪਾਵਨ ਪਵਿੱਤਰ ਬਾਣੀ ਹੈ, ਉਹਦਾ ਨਾਮ ਹੈ ਰਾਗ ਮਾਲਾ। ਤੇ ਰਾਗ ਮਾਲਾ ਦੀ ਪਹਿਲੀ ਪੰਕਤੀ ਹੈ ਰਾਗ ਏਕ ਸੰਗ ਪੰਚ ਬਰੰਗਨ, ਪੰਜ ਦਾ ਅਰਥ ਹੈ ਪੰਜ, ਬਰੰਗਨ ਦਾ ਅਰਥ ਹੈ ਸ੍ਰੇਸ਼ਟ ਰੰਗ, ਰਾਗ ਦਾ ਅਰਥ ਹੈ ਪ੍ਰੇਮ। ਗੁਰੂ ਕੇ ਸਿੱਖਾ ਕਿਤੇ ਇੱਕ ਨਾਲ ਪ੍ਰੇਮ ਕਰਕੇ ਵੇਖ, ਤੇਰੀ ਪੰਜਾਂ ਤੱਤਾਂ ਦੀ ਦੇਹ ਨੂੰ ਵਿਸ਼ੇਸ਼ ਰੰਗ ਚੜ ਜਾਏਗਾ। ਆਪਾਂ ਤੇ ਨਾਲ ਪ੍ਰੇਮ ਹੀ ਨਹੀਂ ਕਰਦੇ। ਇੱਥੇ ਗੱਗੇ ਥੱਲੇ ਜੋ ਔਂਕੜਾ ਹੈ ਨਾ, ਉਹ ਸਾਨੂੰ ਇਸ ਗੱਲ ਦੀ ਸਿੱਖਿਆ ਦਿੰਦਾ ਵੀ ਗੁਰਮੁਖਾ ਕੇਵਲ ਤੇ ਕੇਵਲ ਇੱਕ ਦਾ ਹੋ ਕੇ ਰਹੋ, ਇੱਕ ਕੌਣਾ। ਦਸਮ ਪਾਤਸ਼ਾਹ ਕਹਿੰਦੇ ਨੇ ਬਿਨ ਕਰਤਾਰ ਨਾ ਕਿਰਤਮ ਮਾਨੋ, ਆਦ ਅਜੋਨ ਅਜੈ ਅਵਨਾਸੀ। ਇਹ ਕਰਤਾਰ ਤੋਂ ਬਿਨਾਂ ਕਿਸੇ ਹੋਰ ਨੂੰ ਮੰਨ, ਉਹ ਕੌਣ ਹੈ। ਆਦਿ ਜੋਨਾ ਤੋਂ ਰਹਿਤ ਤੇ ਨਾਸ ਤੋਂ ਰਹਿਤ ਉਹਨੂੰ ਹੀ ਪਰਮੇਸ਼ਰ ਕਰਕੇ ਬਣ। ਆਦ ਅਜੋਨ ਅਜੈ ਅਵਨਾਸੀ ਤੇ ਪਰਮੇਸ਼ਰ ਜਾਣੋ, ਕਿਉਂ ਬਿਨ ਹਰ ਨਾਮ ਨਾ ਬਚਨ ਪੈ ਹੈ। ਪਿਆਰਿਆ, ਉਸ ਵਾਹਿਗੁਰੂ ਦੇ ਨਾਮ ਤੋਂ ਬਿਨਾਂ ਵਿਚਾਰ ਨਹੀਂ। ਤੋ ਹਜ਼ੂਰ ਕਹਿੰਦੇ ਰਾਗ ਬਲਾਵਲ ਮੱਲਾ ਪੰਜਵਾ। ਬਿਲਾਵਲ ਰਾਗ ਦੇ ਵਿੱਚ ਸਤਿਗੁਰੂ ਪੰਚਮ ਪਾਤਸ਼ਾਹ ਮਹਾਰਾਜ ਕਿਰਪਾ ਕਰਦੇ ਹਨ, ਕੀ ਕਹਿ ਰਹੇ ਨੇ ਪਿਆਰਿਆ?
ਦੁੱਪ ਦੇ
ਇਹਦੇ ਆਚਰਨ ਬਾਰੇ ਜੋ ਗੁਰਮੁਖ ਨੇ ਪੜ੍ਹਿਆ ਨਾ ਵੀਰ ਨੇ, ਥੋੜਾ ਜਿਹਾ ਸਾਨੂੰ ਸੁਚੇਤ ਹੋ ਕੇ ਪੜ੍ਹਨਾ ਚਾਹੀਦਾ ਹੈ। ਅੱਖਰ ਜੁੜਵੇ ਨੇ ਤੇ ਆਪਾਂ ਜਿਹੜੀ ਮੌਜੂਦਾ ਜਿਸ ਤਰ੍ਹਾਂ ਆਚਾਰ ਨੂੰ ਕਹਿੰਦੇ ਆ ਸੰਬੰਧਕ, ਦੋ ਅੱਗੇ ਡੈਸ਼ ਫਿਰ ਪਦੇ, ਇਹ ਆਚਾਰਨ ਦਾ ਢੰਗ ਹੈ। ਦੋ ਅੱਗੇ ਡੈਸ਼ ਫਿਰ ਪਦੇ, ਦੁੱਪ ਦੇ ਨਹੀਂ ਪੜਨਾ। ਕਿਉਂ? ਪਦੇ ਦਾ ਅਰਥ ਹੁੰਦਾ ਚਰਨ ਪੈਰ, ਇਹ ਦੋ ਪਦਿਆਂ ਵਾਲਾ ਸ਼ਬਦ ਹੈ, ਦੋ ਚਰਨਾਂ ਵਾਲਾ ਸ਼ਬਦ ਹੈ। ਘਰ ਪੰਜਵਾਂ, ਪੰਜਵੇਂ ਘਰ ਸੁਰਤਾਲ ਦੇ ਵਿੱਚ ਜਿਹੜੇ ਰਾਗੀ ਸਿੰਘ ਗੁਰੂ ਘਰ ਦੇ ਕੀਰਤਨੀ ਵੀਰ ਨੇ, ਉਹਨਾਂ ਵਾਸਤੇ ਹਦਾਇਤ ਦੇ ਵੀ ਪਿਆਰੇ, ਜਦੋਂ ਤੁਸੀਂ ਸ਼ਬਦਾਂ ਕੀਰਤਨ ਕਰਨਾ ਨਾ, ਉਦੋਂ ਦੂਸਰੇ ਘਰ, ਉਦੋਂ ਪੰਜਵੇਂ ਘਰ ਸੁਰਤਾਲ ਵਿੱਚ ਇਹਦਾ ਕੀਰਤਨ ਕਰਨਾ, ਇਹ ਵਿਸ਼ੇਸ਼ ਸਿੱਖਿਆ ਦਿੰਦੇ ਹਨ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਗੁਰਮੁਖਾ, ਗੱਲ ਇਹ ਹੈ ਪਰਮਾਤਮਾ ਇੱਕ ਹੈ, ਅਦਵੈਤ ਰੂਪੀ ਬ੍ਰਹਮ ਹੈ, ਉਹਦੇ ਅੰਦਰ ਈਰਖਾ ਨਹੀਂ। ਮੈਨੂੰ ਕੱਲ ਕਿਸੇ ਨੌਜਵਾਨ ਨੇ ਕਿਹਾ, ਗਿਆਨੀ ਜੀ, ਸੱਚਖੰਡ ਵਿੱਚ ਤਾਂ ਕੇਵਲ ਤੇ ਕੇਵਲ ਬਾਬਾ ਕਬੀਰ ਜੀ ਗਏ ਨੇ ਨਾ, ਤੇ ਮੈਂ ਕਿਹਾ ਵੀ ਉਹਦੇ ਤੋਂ ਬਾਅਦ ਜਿਹੜਾ ਉਹ ਸੱਚਖੰਡ ਸੀਲ ਬੰਦ, ਉਹ ਸੀਲ ਹੋ ਗਿਆ। ਇਹ ਗੁਰਮੁਖੋ ਸਾਡਾ ਮਤਸਬ ਹੈ, ਅਸਲੀ ਗੁਰਸਿੱਖ ਅਸੀਂ ਤਾਂ ਹੈ, ਅਸੀਂ ਆਪਣੇ ਧਰਮ ਚ ਪੱਕ ਰਹਿਣਾ ਤੇ ਦੂਜੇ ਦੇ ਧਰਮਾਂ ਦਾ ਆਦਰ ਕਰਨਾ। ਅਸੀਂ ਪ੍ਰਚਾਰ ਕਰਦੇ ਇੱਕ ਬਹੁਤ ਵੱਡੀ ਗਲਤ ਕਰਦੇ ਹਾਂ, ਗਲਤ ਗੱਲ ਕਰਦੇ ਹਾਂ। ਆਪਣੇ ਧਰਮ ਦੀ ਵਡਿਆਈ ਕਰਨੀ ਸਾਡੀ ਡਿਊਟੀ ਹੈ, ਸਾਡਾ ਫਰਜ਼, ਕਿਉਂਕਿ ਅਸੀਂ ਉਸ ਧਰਮ ਨੂੰ ਗ੍ਰਹਿਣ ਕੀਤਾ ਹੈ। ਪਰ ਇਹਦੇ ਨਾਲ ਨਾਲ ਬਾਕੀ ਦੇ ਧਰਮਾਂ ਦਾ ਸਤਿਕਾਰ ਕਰੀਏ। ਮੈਂ ਇੱਕ ਬੇਨਤੀ ਕਰਨ ਲੱਗਾ, ਹੈ ਗਲਤ ਨਹੀਂ ਆਪਣੇ ਵੱਲੋਂ ਕਵਾਂਗਾ, ਹੋ ਸਕਦਾ ਕਿਸੇ ਨੂੰ ਗਲਤ ਲੱਗੇ। ਜਿਹੜਾ ਧਰਮ ਹੈ ਨਾ, ਧਰਮ ਕੋਈ ਤੇ ਕਦੇ ਨਹੀਂ ਮਾੜਾ ਹੁੰਦਾ, ਧਰਮ ਕਦੇ ਮਾੜਾ ਨਹੀਂ ਹੁੰਦਾ। ਜਦੋਂ ਧਰਮ ਅਧਰਮੀਆਂ ਦੇ ਹੱਥ ਆ ਜਾਏ ਤੇ ਅਧਰਮੀ ਲੋਕ ਧਰਮ ਦੀ ਧੱਜੀਆਂ ਉਡਾ ਦਿੰਦੇ ਨੇ, ਉਹਦਾ ਰੂਪ ਰੰਗ ਬਦਲ ਦਿੰਦੇ ਨੇ। ਹੁਣ ਜਿਵੇਂ ਅਸੀਂ, ਤੁਸੀਂ ਸਾਨੂੰ ਕਹੋ ਵੀ ਗਿਆਨੀ ਜੀ ਅਰਦਾਸ ਕਰੋ, ਤੇ ਅਸੀਂ ਕਹਿਣਾ ਵੀ ਗੁਰਮੁਖਾ ਅਰਦਾਸ ਤਾਂ ਕਰਾਂਗੇ ਪਹਿਲਾਂ ਚਿੱਟਾ ਲਿਫਾਫਾ ਦੇ, ਇਹ ਨਹੀਂ। ਤੁਸੀਂ ਸਾਨੂੰ ਕਿਹਾ ਨਾ ਅਰਦਾਸ ਕਰੋ, ਅਸੀਂ ਅਰਦਾਸ ਕਰ ਦਈਏ। ਹੁਣ ਤੁਹਾਡੇ ਕੋਲ ਦੇਣ ਨੂੰ ਕੁਝ ਨਹੀਂ ਤੇ ਫਿਰ ਤੁਹਾਡੀ ਤਾਂ ਅਰਦਾਸ ਅੜ ਗਈ ਨਾ, ਤੁਹਾਡੀ ਅਰਦਾਸ ਰਹਿ ਗਈ। ਜਦੋਂ ਧਰਮ ਠੇਕੇਦਾਰਾਂ ਕੋਲ ਆ ਜਾਂਦਾ ਨਾ, ਧਰਮ ਕੋਈ ਵੀ ਹੋਵੇ, ਉਹ ਠੇਕੇਦਾਰ ਲੋਕ ਧਰਮ ਦੀ ਰੂਪ ਰੇਖਾ ਬਦਲ ਦਿੰਦੇ ਨੇ। ਨਾ ਇਸਲਾਮ ਮਾੜਾ ਹੈ, ਨਾ ਯਹੂਦੀ ਮਾੜੇ ਨੇ, ਨਾ ਈਸਾਈ ਮਾੜੇ ਨੇ, ਜਿਹੜਾ ਹੈ ਹੀ ਧਰਮੀ ਉਹ ਮਾੜਾ ਕਿਵੇਂ? ਆਪਣੇ ਧਰਮ ਚ ਪਰਪਾ ਕਰੋ, ਲੇਕਿਨ ਆਪਣੇ ਧਰਮ ਦੀ ਵਡਿਆਈ ਕਰਦਿਆਂ ਦੂਜੇ ਧਰਮਾਂ ਦੀ ਨਿੰਦਿਆ ਨਾ ਕਰੋ। ਆਪਾਂ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੇ ਸਿੱਖ ਤੇ ਸਾਡੇ ਬਾਪੂ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੀ ਸਾਨੂੰ ਹਦਾਇਤ ਹੈ, ਸਭ ਕੋ ਮੀਤ ਹਮ ਆਪਨ ਕੀਨਾ, ਹਮ ਸਭਨਾ ਕੇ ਸਾਜਨ। ਅਸੀਂ ਸਾਰਿਆਂ ਨੂੰ ਆਪਣੇ ਮਿੱਤਰ ਬਣਾਉਣਾ ਕੀਤਾ ਤੇ ਸਾਰੇ ਸਾਡੇ ਸੱਜਣ ਨੇ। ਕਈ ਵਾਰ ਜਬਾਨੋਂ ਗੱਲ ਕਹਿ ਦੇ ਦੀ ਪਰ ਪ੍ਰੈਕਟੀਕਲ ਤੇ ਨਹੀਂ ਹੁੰਦਾ। ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਵਿੱਚ ਬਾਬਾ ਫਰੀਦ ਪੱਕਾ ਕੱਟਣ ਮੁਸਲਮਾਨ ਬੈਠਾ ਹੈ, ਭਗਤ ਭੀਖਣ ਜੀ ਬੈਠੇ ਨੇ, ਰਾਮਾਨੰਦ ਬਰਾਗੀ ਜੀ ਬੈਠੇ ਹਨ, ਜੈ ਦੇ ਬ੍ਰਾਹਮਣ ਬੈਠਾ ਹੈ, ਬਾਬਾ ਰਵਿਦਾਸ ਤੇ ਬਾਬਾ ਧੰਨਾ ਜੀ ਵਰਗੇ ਕਿਰਤੀ ਗੁਰੂ ਕੇ ਲਾਲ ਬੈਠੇ ਨੇ। ਗੁਰੂ ਘੇਰਿਓ, ਧਰਮ ਦੇ ਨਾਂ ਤੇ ਵੰਡੀਆਂ ਨਾ ਪਾਇਆ ਕਰੀਏ। ਧਰਮ ਜੋੜਦਾ ਹੈ, ਧਰਮ ਤੋੜਦਾ ਨਹੀਂ। ਜਿਹੜਾ ਇੱਕ ਓਂਕਾਰ ਹੈ ਨਾ, ਉਹ ਇਹ ਕਹਿੰਦਾ ਹੈ ਕਿ ਜਿਹੜਾ ਉਹ ਪਰਿਪੂਰਨ ਪਰਮਾਤਮਾ ਉਹ ਅਦਵੈਤ ਰੂਪੀ ਬ੍ਰਹਮ ਹੈ। ਦਵੈਤ ਕਹਿੰਦੇ ਨੇ ਈਰਖਾ ਨੂੰ, ਅਦਵੈਤ ਤੋਂ ਭਾਵ ਈਰਖਾ ਤੋਂ ਰਹਿਤ, ਦੁਚਿੱਤੇ ਪੁਣੇ ਤੋਂ ਰਹਿਤ, ਪਰ ਜੋ ਗੁਰੂ ਕਾ ਲਾਲ ਉਹਦਾ ਆਚਰਨ ਕਰਦਾ ਹੈ, ਉਹਦਾ ਨਾਮ ਲੈਂਦਾ ਹੈ, ਉਹ ਗੁਰੂ ਕਿਰਪਾ ਕਰੇ ਤਾਂ ਹੀ ਲੈ ਸਕਦਾ ਹੈ। ਤੇ ਜਿਹੜੇ ਲੈਂਦੇ ਨੇ ਸੰਸਾਰ ਸਾਗਰ ਤੋਂ ਬੰਨੇ ਹੋ ਜਾਂਦੇ ਹਨ।
ਅਵਰ ਉਪਾਵ ਸਭ ਤਿਆਗਿਆ ਦਾਰੂ ਨਾਮ ਲਿਆ।
ਸਤਿਗੁਰੂ ਪੰਚਮ ਪਾਤਸ਼ਾਹ ਮਹਾਰਾਜ ਕਹਿੰਦੇ ਗੁਰਮੁਖੋ ਗੁਰ ਪੂਰਾ ਅਰਾਧਿਆ ਸਗਲਾ ਦੁੱਖ ਗਿਆ। ਅੱਜ ਦੇ ਪਾਵਨ ਪਵਿੱਤਰ ਫਰਮਾਨ ਦਾ ਜੋ ਸੈਂਟਰਲ ਆਈਡੀਆ ਹੈ, ਕੇਂਦਰੀ ਨੁਕਤਾ, ਉਹ ਇਹ ਹੈ ਪੂਰਨ ਗੁਰੂ ਦੀ ਆਰਾਧਨਾ ਕੀਤੀ ਤੇ ਤਮਾਮ ਦੁੱਖਾਂ ਦੀ ਨਿਵਰਤੀ ਹੋ ਗਈ। ਸਾਨੂੰ ਅਕਸਰ ਭੈਣਾਂ ਵੀਰ ਆਮ ਪੁੱਛਦੇ ਰਹਿੰਦੇ ਨੇ, ਭਾਈ ਸਾਹਿਬ ਜੀ ਅਸੀਂ ਬੜੇ ਪਰੇਸ਼ਾਨ ਹਾਂ, ਕੋਈ ਸਾਨੂੰ ਮਾੜਾ ਮੋਟਾ ਸ਼ਬਦ ਦੱਸੋ। ਆਮ ਰਿਵਾਜ ਆ ਬਿਨਾਂ ਵਿਚਾਰ ਤੋਂ। ਮੈਂ ਬੜਾ ਹੈਰਾਨ ਹੁੰਦਾ, ਨਾਲੇ ਮਾੜਾ ਤੇ ਨਾਲੇ ਮੋਟਾ, ਦੋ ਕਿਵੇਂ? ਸਾਡੀ ਸੋਚ ਗਲਤ। ਮਾੜਾ ਮੋਟਾ, ਗੁਰੂ ਕਾ ਸ਼ਬਦ ਕੋਈ ਮਾੜਾ ਹੈ ਹੀ ਨਹੀਂ, ਸਾਡੀ ਸੋਚ ਮਾੜੀ। ਧੰਨ ਗੁਰੂ ਪੰਚਮ ਪਾਤਸ਼ਾਹ ਧੰਨ ਗੁਰੂ ਅਮਰਦਾਸ ਪਾਤਸ਼ਾਹ ਨੇ ਸਾਨੂੰ ਬਹੁਤ ਸਪਸ਼ਟ ਕਿਹਾ ਹੈ, ਲੋਕਾਂ ਤੋਂ ਨਾ ਪੁੱਛ, ਇਹਨਾਂ ਵਹਿਮਾਂ ਦੇ ਚੱਕਰਾਂ ਚ ਨਾ ਪੈ। ਦੁੱਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ, ਇਵੇਂ ਵਹਿਮਾਂ ਚ ਨਾ ਪੈ। ਬੋਤਲਾਂ ਚ ਪਾਣੀ ਪਵਾ ਪਾ ਨੀ ਨਾ ਪੀ, ਬਾਬਿਆਂ ਦੀਆਂ ਲਾਚੀਆਂ ਚ ਕੱਖ ਨੀ ਉਸ ਵਾਰ ਠੱਗੀ ਦੇ। ਨਿੱਕੀਆਂ ਨਿੱਕੀਆਂ ਲਾਚੀਆਂ ਲੈਣ ਜਾਣਾ ਨਾ, ਇਹਨਾਂ ਚ ਕੱਖ ਨੀ। ਕਿਤੇ ਪਾਣੀ ਬੋਤਲਾਂ ਚ ਪਾਈ ਜਾਣਾ, ਕੀ ਪੰਜਾਂ ਪਿਆਰਿਆਂ ਦਾ ਤਿਆਰ ਕੀਤਾ ਅੰਮ੍ਰਿਤ ਪਤਲਾ ਹੈ ਤੇ ਬਾਬਿਆਂ ਦਾ ਗਾੜਾ। ਗੁਰੂ ਕੇ ਪੰਜ ਪਿਆਰੇ ਸਾਹਿਬਾਨਾਂ ਨੇ, ਜਿਹੜੇ ਗੁਰੂ ਰੂਪ ਨੇ, ਗੁਰੂ ਪੰਥ ਨੇ, ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੀ ਹਜ਼ੂਰੀ ਵਿੱਚ ਉਹਨਾਂ ਅੰਮ੍ਰਿਤ ਤਿਆਰ ਕੀਤਾ, ਉਹਦੇ ਤੇ ਵਿਸ਼ਵਾਸ ਘੱਟ। ਤੇ ਜਿਹੜੀ ਬੋਤਲ ਵਿੱਚ ਬਾਬੇ ਨੇ ਫੂਕਾਂ ਮਾਰੀਆਂ ਤੇ ਪਾਈਆ ਥੁੱਕ ਸੁੱਟੀ, ਉਹਦੇ ਤੇ ਤੈਨੂੰ ਯਕੀਨ ਜ਼ਿਆਦਾ, ਉਹ ਤੇ ਵਿਸ਼ਵਾਸ ਜ਼ਿਆਦਾ। ਦੁੱਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ। ਬਸ ਗੁਰੂ ਕੀ ਬਾਣੀ ਨੂੰ ਧਿਆਨ ਦੇ ਕੇ ਗੁਰੂ ਕੇ ਸਿੱਖਾ ਸੁਣ, ਸੁਣਨ ਦੀ ਬੜੀ ਮਹਿਮਾ ਆਪਾਂ ਪੜ੍ਹਦੇ ਹਾਂ। ਸੁਣਿਆ ਸੱਤ, ਸੁਣ ਝੂਠ ਨਾ ਸੁਣ, ਸੁਣਿਆ ਸੱਤ। ਕਿਵੇਂ ਸੁਣੇ? ਸੰਤੋਖ ਨਾਲ ਸੁਣਿਆ ਸੱਤ, ਸੰਤੋਖ ਗਿਆਨ ਚਾਰ ਪੌੜੀਆਂ ਨੇ। ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ। ਤੇਰੇ ਦੁੱਖ ਵੀ ਕੱਟੇ ਗਏ ਤਨ ਦੇ, ਤੇ ਮਨ ਦੇ ਪਾਪ ਵੀ ਨਾਸ ਹੋ ਗਏ। ਤੋ ਮੇਰੇ ਪਾਤਸ਼ਾਹ ਆਰੰਭ ਚ ਕਹਿੰਦੇ ਨੇ ਅਵਰ ਅਪਾਪ ਸਭ ਤਿਆਗਿਆ ਦਾਰੂ ਨਾਮ ਲਾਇਆ। ਗੁਰੂ ਪਾਤਸ਼ਾਹ ਦੇ ਸੰਪਰਕ ਵਿੱਚ ਆਇਆ, ਸਤਿਗੁਰੂ ਪਾਤਸ਼ਾਹ ਨੇ ਕੀਤੀ ਰਹਿਮਤ, ਉਹਨਾਂ ਇੱਕ ਦਵਾਈ ਦਿੱਤੀ ਨਾਮ ਦੀ, ਦਾਰੂ ਨਾਮ ਲਾਇਆ। ਇਹਨੂੰ ਕਹਿੰਦੇ ਨੇ ਅਨਵੇ ਕਰਕੇ, ਅਰਥ ਕਰਨੇ ਅਨਵੇ ਕਰਕੇ, ਦਾਰੂ ਨਾਮ ਲਾਇਆ ਅਵਰ ਉਪਾਪ ਸਭ ਤਿਆਗਿਆ। ਜਿਨ੍ਹਾਂ ਨੇ ਸਤਿਗੁਰੂ ਪਾਤਸ਼ਾਹ ਮਹਾਰਾਜ ਦੀ ਕਿਰਪਾ ਦੇ ਪਾਤਰ ਬਣ ਕੇ ਨਾਮ ਦੀ ਰੂਪੀ ਦਵਾਈ ਲਈ ਤੇ ਬਾਕੀ ਦੇ ਜਿੰਨੇ ਉਪਰਾਲੇ ਕਰਦੇ ਸਨ, ਗੌਣ ਕਰਮ ਕਰਦੇ ਸਨ, ਛੱਡ ਦਿੱਤੇ। ਅਸੀਂ ਸੁਖਮਨੀ ਸਾਹਿਬ ਦੀ ਪਾਵਨ ਬਾਣੀ ਪੜ੍ਹਦੇ ਹਾਂ, ਜਿਹੜੀ ਤੀਸਰੀ ਅਸ਼ਟਪਦੀ ਤੇ ਪਹਿਲਾ ਸਲੋਕ ਆਉਂਦਾ ਨਾ। ਬਹੁਤ ਸ਼ਾਸਤਰ, ਬਹੁਤ ਸਿਮਰਤੀ, ਤੀਸਰੀ ਅਸ਼ਟਪਦੀ ਦਾ ਪਹਿਲਾ ਸਲੋਕ, ਬਹੁਤ ਸ਼ਾਸਤਰ, ਬਹੁਤ ਸਿਮਰਤੀ, ਪੇਖੇ ਸਰਬ ਟੰਡੋਲ ਪੂਜ ਸਨਾਹੀ ਹਰ ਹਰੇ ਨਾਨਕ ਨਾਮ ਅਮੋਲ। ਸਤਿਗੁਰੂ ਪੰਚਮ ਪਾਤਸ਼ਾਹ ਮੇਰੇ ਮਾਲਕ ਕਹਿੰਦੇ ਪਿਆਰਿਓ, ਬੜੇ ਸ਼ਾਸਤਰ ਪੜ੍ਹੇ, ਬੜੀਆਂ ਸਿਮਰਤੀਆਂ ਪੜ੍ਹੀਆਂ, ਕੇਵਲ ਪੱਤਰੇ ਥੱਲੇ ਨਹੀਂ। ਹਜ਼ੂਰ ਕਹਿੰਦੇ ਟੰਡੋਲਣਾ, ਭਾਵ ਉਹਨਾਂ ਨੂੰ ਬੜੀ ਧਿਆਨ ਨਾਲ ਵਿਚਾਰਿਆ ਤੇ ਪੜ੍ਹਿਆ। ਵੇਖੇ ਵੇਖੇ ਟੰਡੋਲ ਦਾ ਭਾਵ ਹੈ ਧਿਆਨ ਨਾਲ ਵਚਨਾ, ਉਹਦੇ ਚੋਂ ਕੀ ਲੱਭਾ। ਪੂਜ ਸਨਾਹੀ ਹਰ ਹਰੇ ਨਾਨਕ ਨਾਮ ਅਮੋਲ। ਪਰਿਪੂਰਨ ਪਰਮਾਤਮਾ ਦੇ ਨਾਮ ਦੇ ਬਰਾਬਰ ਕੁਝ ਵੀ ਨਹੀਂ, ਔਰ ਇਹ ਨਾਮ ਬਕੀਮਤਾ ਹੈ। ਆਪਾਂ ਸਮੁੱਚੀ ਅਸ਼ਟਪਦੀ ਦੀ ਵਿਚਾਰ ਨਹੀਂ ਕਰ ਸਕਦੇ, ਉਸ ਅਸ਼ਟਪਦੀ ਦੀ ਤੀਜੀ ਪੌੜੀ ਹੈ, ਨੌ ਖੰਡ ਪ੍ਰਥਮੀ ਫਿਰੇ ਚਿਰ ਜੀਵੈ, ਮਾਂ ਉਦਾਸ ਤਪੀਸਰ ਥੀਵੈ, ਅਗਨ ਮਾਹਿ ਹੋਮਤ ਪ੍ਰਾਨ, ਕਨਕ ਅਸਵ ਹੈਵਰ ਭੂਮਦਾਨ, ਨਿਉਲੀ ਕਰਮ ਕਰੇ ਬਹੁ ਆਸਨ, ਜੈਨ ਮਾਰਗ ਸੰਜਮ ਅਤ ਸਾਧਨ, ਨਿਮਖ ਨਿਮਖ ਕਰ ਸਰੀਰ ਕਟਾਵੈ, ਤੋ ਪੀ ਹੋਮੈ ਮੈਲ ਨਾ ਜਾਵੈ। ਇਹਦੇ ਅਖਰੀ ਅਰਥ। ਸਾਡੀ ਆਮ ਪੁਰਾਤਨ ਬੋਲੀ ਦੇ ਵਿੱਚ ਧਰਤੀ ਨੂੰ ਨੌ ਖੰਡਾਂ ਵਿੱਚ ਵੰਡਿਆ ਹੈ। ਖੰਡ ਕਹਿੰਦੇ ਨੇ ਭਾਗ ਨੂੰ, ਨੌ ਭਾਗ, ਜਿਵੇਂ ਆਪਾਂ ਪੜ੍ਹਦੇ ਜੇ ਯੁਗ ਚਾਰੇ ਆਰ ਜਾਂ ਹੋਰ ਦਸੋਹਣੀ ਹੋਏ, ਨਵਾਂ ਖੰਡਾਂ ਵਿੱਚ ਜਾਣਗੇ ਨਾਲ ਚੱਲੇ ਸਭ ਕੋਏ, ਚੰਗਾ ਨਾਉ ਰਖਾਏ ਕੈ ਜਸ ਕੀਰਤ ਜਗ ਲੇ, ਜੇ ਤਿਸ ਨਜ਼ਰ ਨਾ ਆਵਈ ਤਾਂ ਬਾਤ ਨਾ ਪੁੱਛੇ ਕੇ, ਤੇ ਜੇ ਵਾਹਿਗੁਰੂ ਦੀ ਨਿਗਾਹ ਚ ਨਾ ਆਇਓ ਤੇਰੀ ਕਿਸੇ ਵਾਟ ਨੀ ਪੁੱਛਣੀ, ਤੈਨੂੰ ਪੁੱਛਣਾ ਨੀ ਵੀ ਕੀ ਹਾਲ ਹੈ ਪਿਆਰਿਆ। ਹਜ਼ੂਰ ਕਹਿੰਦੇ ਨੌ ਖੰਡ, ਜਿਹੜਾ ਨੌ ਹਿੱਸੇ ਨੇ ਨਾ ਧਰਤੀ ਦੇ, ਉਹਨੂੰ ਘੁੰਮ ਫਿਰ ਕੇ ਵੇਖੇ। ਜਿਵੇਂ ਕਈ ਬੰਦੇ ਕਹਿੰਦੇ ਜੀ ਮੈਂ ਬੜਾ ਘੁੰਮਿਆ, ਮਾਂ ਉਦਾਸ ਤਪੀਸਰ ਥੀਵੈ, ਸੰਸਾਰ ਦੇ ਪਦਾਰਥਾਂ ਵੱਲੋਂ ਮਨ ਨੂੰ ਪ੍ਰਾਮ ਕਰ ਲਿਆ। ਤੇ ਜਿਹੜੇ ਤਪ ਕਰਨ ਵਾਲੇ ਲੋਕ ਨੇ ਨਾ ਉਹਨਾਂ ਦਾ ਆਗੂ ਬਣ ਗਿਆ। ਤਪੀਸਰ ਜਿਹੜਾ ਸ਼ਬਦ ਹੈ ਨਾ, ਇਹ ਦੋ ਸ਼ਬਦਾਂ ਦਾ ਮਿਲਾਪ ਹੈ, ਇੱਕ ਤਪੀ ਜਮਾ ਈਸ਼ਰ। ਈਸ਼ਰ ਦਾ ਅਰਥ ਹੈ ਮੁਖੀਆ, ਆਗੂ, ਪ੍ਰਧਾਨ। ਜਿਹੜੇ ਤਪੀ ਨੇ ਨਾ ਉਹਨਾਂ ਤਪੀਆਂ ਦਾ ਉਹ ਮੁੱਖ ਆਗੂ ਹੋਵੇ। ਅਗਨ ਮਾਹਿ ਹੋਮਤ ਪ੍ਰਾਨ, ਇਹ ਪੁਰਾਣੀ ਪਰੰਪਰਾ ਜਿਹੜੇ ਆਰੀਆ ਸਮਾਜੀ ਨੇ ਖਾਸ ਕਰਕੇ ਉਹ ਹਵਨ ਕਰਨ ਤੇ ਬੜਾ ਜ਼ੋਰ ਦਿੰਦੇ ਨੇ, ਉਹਦੇ ਪਿੱਛੇ ਇੱਕ ਫਲਸਫਾ ਹੈ। ਮੈਂ ਮਾਫ ਕਰਨਾ ਕਿਤੇ ਦਾ ਗਲਤ ਅਰਥ ਨਾ ਕਰ ਲੈਣਾ, ਆਰੀਆ ਸਮਾਜ ਵਾਲੇ ਭਰਾ ਹਵਨ ਕਰਨ ਤੇ ਬੜਾ ਜ਼ੋਰ ਦਿੰਦੇ ਨੇ, ਮੰਤਰ ਪੜ੍ਹਨੇ ਵੇਦਾਂ ਦੇ। ਉਹਦੇ ਪਿੱਛੇ ਫਲਸਫਾ ਇਹ ਹੈ ਕਿ ਜਦੋਂ ਉਹ ਕੀਮਤੀ ਵਸਤੂਆਂ ਨੂੰ ਸਾੜ, ਜਿਹੜਾ ਧੂੰਆਂ ਹੈ ਨਾ ਉਹ ਹਵਾ ਨੂੰ ਸ਼ੁੱਧ ਕਰਦਾ ਹੈ, ਹਵਾ ਦੀ ਸ਼ੁੱਧੀ ਵਾਸਤੇ ਉਹ ਲੋਕ ਹਵਨ ਕਰਦੇ ਨੇ ਤਾਂ ਕਿ ਲੋਕੀ ਸਵਾਸ ਲੈਣ ਤੇ ਤੰਦਰੁਸਤ ਹੋਣ। ਇਹਦਾ ਮੈਂ ਅੰਤਰੀ ਭਾਵ ਇਹ ਸਮਝਿਆ। ਤੇ ਆਪਾਂ ਪਤਾ ਕੀ ਕਰਦੇ ਆ, ਤੇ ਗੁਰਦੁਆਰੇ ਆ ਕੇ 11 ਦੀ ਦੇਗ ਤੇ ਦੁੱਧ ਦੀ ਡਰੰਮੀ ਦੇ ਵਿੱਚ 15 ਰੁਪਈਆਂ ਦਾ ਜ਼ਹਿਰ ਪਾ ਕੇ ਤੇ ਲੋਕਾਂ ਨੂੰ ਵੜ ਦਿੱਤਾ ਗੁਰਦੁਆਰੇ, 11 ਦੀ ਦੇਗ ਕਰਾ ਦਿੱਤੀ ਤੇ 15 ਰੁਪਈਆਂ ਦੀ ਜ਼ਹਿਰੀਲੀ ਦਵਾਈ ਪਾ ਕੇ ਤੇ ਡਰੰਮੀ ਜਿਹੜੀ ਉਹ 200 ਰੁਪਈਏ ਦੀ ਵੇਚ ਦਿੱਤੀ। ਗੁਰੂ ਕੇ ਸਿੱਖਾ, ਇਹ 11 ਦਾ ਪਾਠ ਤੇਰਾ ਪ੍ਰਵਾਨ ਨਹੀਂ ਹੋਣਾ। ਸਬਜ਼ੀਆਂ ਦੀ ਦੁਕਾਨ ਹੈ, ਮਾਫ ਕਰਨਾ ਸਬਜ਼ੀਆਂ ਦੀ ਖੇਤੀ ਹੈ, ਜ਼ਹਿਰ ਦਾ ਟੀਕਾ ਲਾ ਕੇ ਦੇ ਬਤਾਊ ਵਧਾ ਦਿੱਤੇ ਤੇ ਕਹਿੰਦਾ ਵੀ ਮੇਰੀ 35,000 ਦੀ 2 ਕਨਾਲਾਂ ਚੋਂ ਸਬਜ਼ੀ ਹੋਈ ਹੈ, ਜ਼ਹਿਰ ਵੇਚਿਆ ਗੁਰੂ ਕੇ ਸਿੱਖਾ। ਜਿਨ੍ਹਾਂ ਦੀ ਕੈਂਸਰ ਨਾਲ ਮੌਤ ਹੋਈ ਉਹਦਾ ਸਰਾਪ ਕੌਣ ਚੁੱਕੇਗਾ। ਦਵਾਈ ਨੂੰ ਟੀਕੇ ਲਾ ਕੇ ਜ਼ਹਿਰ ਖਵਾਇਆ, ਦੁੱਧ ਵਿੱਚ ਜ਼ਹਿਰ ਪਾ ਕਰਕੇ ਪਵਾਇਆ ਤੇ ਤੂੰ ਇਹ ਕਵੇਂ ਵੀ ਮੈਂ ਦੁੱਖ ਸੁਖਮਨੀ ਸਾਹਿਬ ਦੇ ਪਾਠ ਕਰਕੇ ਤੇ ਪਾਪ ਲਾ ਰਹਾ, ਨਹੀਂ ਉਹ ਲੈਣਾ। ਮਾਸੂਮ ਬੱਚਾ, ਮਾਂ ਕਹਿੰਦੀ ਵੀ ਮੈਂ ਆਪਣੇ ਬੱਚੇ ਨੂੰ ਦੁੱਧ ਨਹੀਂ ਦੇਣਾ, ਮੈਨੂੰ ਦੁੱਧ ਉਤਰਦਾ ਨਹੀਂ, ਤੇ ਬੱਚੇ ਦੀ ਪਾਲਣਾ ਕਰਨ ਵਾਸਤੇ ਦੁੱਧ ਇਹਨੂੰ ਕਹਿੰਦੀ ਵੀ ਵੀਰਾ ਭਾਵੇਂ 35 ਦੇ 50 ਲੈ ਪਰ ਮੈਂ ਮਾਸੂਮ ਬੱਚੇ ਨੂੰ ਦੁੱਧ ਦੇਣਾ ਤੇ ਮੈਨੂੰ ਚੰਗਾ ਦੇਈ। ਜਿਹੜਾ ਉਹ ਰੱਬ ਦਾ ਮਾਡਲ ਬੱਚਾ ਹੈ ਉਹਨੂੰ ਸ਼ੀਸ਼ੀ ਵਿੱਚ ਪਾ ਕੇ ਤੂੰ ਜ਼ਹਿਰ ਦੇ ਆਇਓ, ਇੱਥੇ ਜਿੰਨਾ ਮਰਜ਼ੀ ਆ ਕੇ ਪ੍ਰਕਰਮਾਂ ਨੂੰ ਤੋ ਗੱਲ ਕਿਵੇਂ ਬਣੇਗੀ? ਇਹਦਾ ਕਿਤੇ ਗਲਤ ਅਰਥ ਨਾ ਕਰਨਾ ਕਿ ਮੈਂ ਪ੍ਰਕਰਮਾਂ ਨੂੰ ਧੋਣ ਦਾ ਖੰਡਨ ਕਰ ਰਿਹਾ ਜਾਂ ਪ੍ਰਸ਼ਾਦ ਕਰਾਉਣ ਦਾ ਖੰਡਨ ਕਰ ਗਿਆ, ਬਿਲਕੁਲ ਨੀ, ਸੁਪਨੇ ਵਿੱਚ ਭੁਲੇਖੇ ਨਾਲ ਵੀ ਨਹੀਂ। ਮਤਲਬ ਇਹ ਹੈ ਆਪਣੀ ਸੋਚ ਨੂੰ ਅੰਦਰੋਂ ਵੀ ਪਾਕ ਕਰਨਾ ਕਰ, ਰੱਬ ਨੂੰ ਵੱਡੀ ਵੱਡੀ ਹੈ ਨਾ ਵੀ ਦੁੱਧ ਪਾਇਆ ਤੀਆਂ ਦਾ ਤੇ ਵੱਟਿਆ 3300 ਤੇ ਬਾਕੀ ਤਾਂ ਜ਼ਹਿਰ ਹੀ ਪਾਇਆ ਨਾ। ਹਜ਼ੂਰ ਕਹਿੰਦੇ ਬਾਤ ਨਹੀਂ ਬਣਨੀ, ਅਗਨ ਮਾਇ ਹੋਮਤ ਪ੍ਰਾਨ ਹਵਨ ਕਰ ਲੱਗਿਆ ਸਮੱਗਰੀ ਪਾਉਣ ਦੀ ਬਜਾਏ ਭਾਵੇਂ ਆਪਣੇ ਅੰਗ ਕੱਟ ਕੱਟ ਕੇ ਪਾ ਦੇ ਵਿੱਚ ਉਹਦੇ। ਕਣਕ ਅਸਵ ਹੈਵਰ ਭੂਮ ਦਾਨ, ਕਣਕ ਨਾਮ ਹੈ ਸੋਨੇ ਦਾ, ਅਸਵ ਦਾ ਅਰਥ ਹੈ ਘੋੜਾ, ਭੂਮ ਦਾ ਅਰਥ ਹੈ ਜ਼ਮੀਨ, ਸੋਨਾ ਦਾਨ ਕਰ ਦਿੱਤਾ, ਜ਼ਮੀਨ ਦਾਨ ਕਰ ਦਿੱਤੀ, ਘੋੜੇ ਦਾਨ ਕਰ ਦਿੱਤੇ। ਨਿਓਲੀ ਕਰਮ ਕਰੇ ਬਹੁ ਆਸਨ, ਇਹ ਪੁਰਾਣਾ ਯੋਗ ਮਤ ਦਾ ਇੱਕ ਤਰੀਕਾ ਹੈ, ਜਿਵੇਂ ਆਪਾਂ ਦੁੱਧ ਰਿੜਕਦੇ ਹਾਂ ਨਾ, ਇਸ ਪ੍ਰਕਾਰ ਆਪਣੇ ਪ੍ਰਾਣਾਯਾਮ ਦੇ ਨਾਲ ਆਪਣੀਆਂ ਨਾੜੀਆਂ ਨੂੰ ਹਿਲਾ ਹਿਲਾ ਕਰਕੇ ਅਭਿਆਸ ਕਰਨਾ, ਇਹਨੂੰ ਨਿਓਲੀ ਕਰਮ ਕਹਿੰਦੇ ਨੇ। ਇਹਦਾ ਬੜਾ ਲੰਮਾ ਚੌੜਾ ਵਿਆਖਿਆ ਹੈ, ਨੇਤੀ ਧੋਤੀ ਤਹਿਤ ਵੱਖ ਵੱਖ ਨਾਂ ਨੇ। ਗੁਦਾ ਥਾਣੀ ਆਪ ਪਾਣੀ ਲੈਣਾ, 16 ਗਿਰਾਂ ਕੱਪੜਾ ਹੌਲੀ ਹੌਲੀ ਉਹਨੂੰ ਗਿੱਲਾ ਕਰਕੇ ਤੇ ਆਪਣੇ ਅੰਦਰ ਲੰਘਾ ਲੈਣਾ ਤੇ ਮੁੜ ਕੇ ਪੋਲਾ ਪੋਲਾ ਉਹਨੂੰ ਖਿੱਚਣਾ, ਇਹਨੂੰ ਕਹਿੰਦੇ ਨੇਤੀ ਧੋਤੀ। ਹਜ਼ੂਰ ਕਹਿੰਦੇ ਨਿਓਲੀ ਕਰਮ ਕਰੇ ਬੋ ਆਸਨ, ਜੈਨ ਮਾਰਗ ਸੰਜਮ ਅਤ ਸਾਧਨ, ਜੈਨ ਮਾਰਗ ਦੇ ਮੁਤਾਬਕ ਫੂਕ ਫੂਕ ਪੇ ਪੈਰ ਧਰਨਾ ਵੀ ਮਤਾ ਕੀੜਾ ਨਾ ਮਰ ਜਾਏ, ਬੱਦਲ ਹੈ ਤੇ ਰੋਟੀ ਨਹੀਂ ਖਾਣੀ। ਹਜ਼ੂਰ ਕਹਿੰਦੇ ਪਿਆਰਿਆ ਕੰਮ ਤਾਂ ਕੀਤੇ ਪਰ ਗੱਲ ਨਹੀਂ ਬਣੀ। ਨਿਮਖ ਨਿਮਖ ਕਰ ਸਰੀਰ ਕਟਾਵੈ, ਤੋ ਪੀ ਹੋਮੈ ਬੈਠ ਨਾ ਜਾਵੇ। ਆਪਣੇ ਸਰੀਰ ਨੂੰ ਭਾਵੇਂ ਭੋਰਾ ਭੋਰਾ ਕਰਕੇ ਕਟਾ ਦੇ ਪਰ ਜਿੰਨਾ ਚਿਰ ਮੈਂ ਦੀ ਮੈਲ ਨਾ ਨਾ ਗਈ ਪਿਆਰਿਆ ਕੰਮ ਨਹੀਂ ਬਣਨਾ। ਹਰ ਕੇ ਨਾਮ ਸੰਸਰ ਕਛ ਨਾਹੇ, ਨਾਨਕ ਗੁਰਮੁਖ ਨਾਮ ਜਪਤ ਗਤ ਪਾਏ। ਇਸ ਦੇਈ ਕੋ ਬਹੁ ਸਾਧਨਾ ਕਰੇ, ਮਨ ਤੇ ਕਬੂ ਨਾ ਬਿਖਿਆ ਟਰੈ। ਸਾਧਨਾ ਬੜੀ ਕੀਤੀ, ਸਵੇਰੇ ਨਹਾਉਣ ਲੱਗਿਆ ਚੰਗਾ ਸਾਬਣ ਵਰਤਿਆ, ਮੁੜ ਕੇ ਸੈਂਟ ਪਾਇਆ। ਪਿਆਰਿਆ ਕੱਲੇ ਚਮੜੇ ਦੀ ਖੁਸ਼ਬੋ ਨਾਲ ਬਾਤ ਨਹੀਂ ਬਣਨੀ ਜਿੰਨਾ ਚਿਰ ਅੰਦਰੋਂ ਬਦਬੋ ਨਾ ਮਰੀ। ਇਸ ਦੇਈ ਕੋ ਬਹੁ ਸਾਧਨਾ ਕਰੇ, ਮਨ ਤੇ ਕਬੂ ਨਾ ਬਿਖਿਆ ਟਰੈ। ਜਲ ਧੋਵੇ ਬਹੁ ਦੇਹ ਅਨੀਤ, ਸੁਧ ਕਾਂ ਹੋਏ ਕਾਚੀ ਭੀਤ। ਵੀ ਆਪਾਂ ਕੱਚੀ ਆਪਣੀ ਕੰਧ ਹੈ ਤੇ ਆਪਾਂ ਆਖੇ ਵੀ ਘਰ ਸਾਡੇ ਵਿਆਹ ਹੈ ਜਾਂ ਆਪਾਂ ਖੰਡ ਪਾਠ ਰਖਾਉਣਾ ਤੇ ਕਾਕਾ ਲਿਆਓ ਪਾਰਟੀ ਆਪਾਂ ਕੰਧ ਧੋਰੀਏ। ਕੰਧ ਧੋਂਦਿਆਂ ਧੋਂਦਿਆਂ ਗੁਰਮੁਖਾ ਖੁਰ ਜਾਏਗੀ ਤੇ ਕੰਧ ਸਾਫ਼ ਕਿਵੇਂ ਹੋ ਗਈ ਨਹੀਂ ਹੋਣੀ। ਮੈਨੂੰ ਇੱਕ ਸਾਹਮਣੇ ਦ੍ਰਿਸ਼ਟਾਂਤ ਆ ਗਿਆ ਅੱਖਾਂ ਸਾਹਮਣੇ। ਇੱਕ ਜ਼ਿਮੀਦਾਰ ਉਹਨੇ ਖੂਹ ਜੁੱਤਾ ਤੇ ਪੰਡਤ ਆ ਗਿਆ ਉੱਥੇ ਨਹਾਉਣ ਲਈ। ਉਧਰੋਂ ਕੁਦਰਤੀ ਤੌਰ ਤੇ ਉਸ ਜ਼ਿਮੀਦਾਰ ਦੇ ਘਰ ਵਾਲੀ ਬੀਬੀ ਪ੍ਰਸ਼ਾਦਾ ਲੈ ਕੇ ਆਈ ਤੇ ਹੱਥ ਧੋਣ ਲੱਗਾ ਤੇ ਪੰਡਤ ਕਹਿਣ ਲੱਗਾ, ਭਲਿਆ ਪੁਰਸ਼ਾ ਮੇਰਾ ਤਾਂ ਤੂੰ ਕੰਮ ਖਰਾਬ ਕਰ ਦਿੱਤਾ। ਉਹ ਕਹਿੰਦਾ ਪੰਡਿਤ ਜੀ ਕਿਉਂ? ਕਹਿੰਦਾ ਵੀ ਮੈਂ ਜਾ ਕੇ ਆਪਣਾ ਕਰਮ ਧਰਮ ਕਰਨਾ, ਤੁਸੀਂ ਜੂਠੇ ਹੱਥ ਧੋ ਦਿੱਤੇ ਨੇ ਤੇ ਮੈਂ ਤਾਂ ਕੰਮ ਖਰਾਬ ਹੋ ਗਿਆ। ਉਦੋਂ ਉਹਨਾਂ ਦਾ ਜ਼ੋਰ ਸੀ। ਉਹ ਜ਼ਿਮੀਦਾਰ ਕਹਿਣ ਲੱਗਾ, ਜਿਹਨੂੰ ਅੱਜ ਕੱਲ੍ਹ ਆਪਾਂ ਸੌਰੀ ਕਹਿ ਦਿੰਦੇ ਹਾਂ, ਆ ਪੜ੍ਹੇ ਲਿਖੇ ਲੋਕ ਨੇ ਨਾ, ਅਗਲੇ ਦਾ ਕੂੰਡਾ ਕਰਕੇ ਕਹਿਣਗੇ ਪਲੀਜ਼ ਸੌਰੀ। ਮੈਨੂੰ ਬੜੀ ਅਲਰਜੀ ਦੇ ਨਾਲ। ਉਹ ਕਹਿਣ ਲੱਗਾ ਪੰਡਿਤ ਜੀ ਮੇਥੋਂ ਗਲਤੀ ਹੋ ਗਈ, ਮੁਆਫ਼ੀ ਦਿਓ ਤੇ ਫਿਰ ਕਿਵੇਂ ਹੋਵੇਗਾ, ਇਹਦਾ ਹੱਲ ਕੀ ਕਰੀਏ। ਉਹ ਪੰਡਿਤ ਕਹਿਣ ਲੱਗਾ ਵੀ ਜੇ ਤੂੰ ਸੂਰ ਦੀ ਹੁੱਡ ਨਾਲ ਪੁੱਟੀ ਹੋਈ ਮਿੱਟੀ ਸਵਾ ਮਣ ਪੱਕੀ, ਇਹ ਲਿਖਿਆ ਹੋਇਆ ਜੇ ਸੂਰ ਨੇ ਜਿਹੜੀਆਂ ਹੁੱਡਾਂ ਪਾਸੇ ਦੰਦ ਹੁੰਦੇ ਹੁੱਡਾਂ ਕਹਿੰਦੇ ਨੇ, ਸੂਰ ਨੇ ਸਵਾ ਮਣ ਪੱਕੀ ਮਿੱਟੀ ਪੁੱਟੀ ਹੋਵੇ ਤੇ ਜਦੋਂ ਉਹ ਮੈਨੂੰ ਲਿਆ ਕੇ ਦੇਵੇਗਾ ਤੇ ਮੇਰੇ ਪਿੰਡੇ ਤੇ ਬਲ ਫਿਰ ਮੈਂ ਸੁਚਾਵਾਂਗਾ। ਉਹ ਕਹਿੰਦਾ ਕੋਈ ਗੱਲ ਨਹੀਂ ਪੰਡਿਤ ਜੀ, ਬੰਦਾ ਸ਼ਰਾਰਤੀ ਜ਼ਿਮੀਦਾਰ ਵੀ। ਉਹ ਘਰ ਵਾਲੇ ਨੂੰ ਕਹਿਣ ਲੱਗਾ ਭਾਗਾਂ ਵਾਲੀਏ ਵੀ ਪ੍ਰਸ਼ਾਦਾ ਤਾਂ ਆਪਾਂ ਰੋਜ਼ ਸਕਦੇ ਹਾਂ, ਸਾਨੂੰ ਸੇਵਾ ਦਾ ਅੱਜ ਗੁਰੂ ਨੇ ਮੌਕਾ ਦਿੱਤਾ ਤੇ ਮੈਨੂੰ ਪੰਡਿਤ ਨੂੰ ਇਸ਼ਨਾਨ ਕਰਾ ਲੈਣ ਦੇ। ਉਹਨੇ ਮਗਰਾ ਗੁਰੂ ਪਿਆਰ ਮਿੱਟੀ ਦਾ ਭਰਿਆ ਦੇ ਕਹਿਣ ਲੱਗਾ ਪੰਡਿਤ ਜੀ ਹੁਣ ਵੱਟਾ ਤਾਂ ਕੋਲ ਹੈ ਨਹੀਂ, ਅੰਦਾਜ਼ੇ ਨਾਲ ਹੀ ਕੰਮ ਚੱਲੇਗਾ, ਮੈਂ ਦੋ ਪੰਡਾਂ ਲੈ ਆਉਣਾ ਤੇ ਤੁਸੀਂ ਮਿਲੀ ਚਲੋ ਤੇ ਮੈਂ ਮਿੱਟੀ ਲਈ ਆਉਣਾ। ਉਹਨੇ ਢੇਰ ਲਾ ਦਿੱਤਾ ਪੰਡਿਤ ਜੀ ਮਿਲੀ ਜਾਣ। ਜਦੋਂ ਪੰਡਿਤ ਨੇ ਇਸ਼ਨਾਨ ਕਰ ਲਿਆ ਨਾ ਤਾਂ ਉਹ ਜ਼ਿਮੀਂਦਾਰ ਹੈ ਸੀ ਬੜਾ ਸ਼ਰਾਰਤੀ ਸ਼ੁਗਲੀ, ਉਹਨੇ ਪਾਣੀ ਦੀ ਝੁਲੀ ਭਰੀ ਤੇ ਮੁੜ ਕੇ ਫਿਰ ਉਹਦੇ ਤੇ ਝੁਲੀ ਮਾਰ ਦਿੱਤੀ ਪਾਣੀ ਦੀ। ਉਹ ਕਹਿੰਦਾ ਤੇਰਾ ਬੇੜਾ ਤਰਜੇ ਮਾਰਨਾ ਪੋਹਦਾ ਮਹੀਨਾ। ਕਹਿੰਦਾ ਪੰਡਿਤ ਜੀ ਤੁਸੀਂ ਸਵਾ ਮਣ ਕਹਿੰਦੇ ਸੀ ਤੇ ਮੈਂ ਤੁਹਾਨੂੰ ਢਾਈ ਮਣ ਮਿੱਟੀ ਮਿਲੀ ਹੈ, ਇਹ ਤਾਂ ਗੱਲ ਨਹੀਂ ਨਾ। ਸਤਿਗੁਰੂ ਪਾਤਸ਼ਾਹ ਨੇ ਉਹ ਆਧਾਰ ਨੇ ਇੱਥੇ ਦਿੱਤੀ ਹੈ, ਕਹਿੰਦੇ ਜਲ ਧੋਵੇ ਬਹੁ ਦੇਹ ਅਨੀਤ, ਸੁੱਧ ਕਾਂ ਹੋਏ ਕਾਚੀ ਭੀਤ, ਮਨ ਹਰ ਕੇ ਨਾਮ ਕੀ ਮਹਿਮਾ ਊਚ। ਇਹ ਮੇਰੇ ਮਨਾ ਪਰਮਾਤਮਾ ਦੇ ਨਾਮ ਦੀ ਵਡਿਆਈ ਉੱਚੀ ਹੈ, ਨਾਨਕ ਨਾਮ ਉਧਰੇ ਪਤਤ ਬਹੁ ਮੂਚ, ਮੂਚ ਤੋਂ ਪਾਬੂ ਤੇ। ਇਹ ਪਰਮਾਤਮਾ ਦਾ ਨਾਮ ਸਭ ਤੋਂ ਮਹਾਨ ਹੈ ਜਿਹਦੇ ਨਾਲ ਬਹੁਤ ਸਾਰੇ ਉਧਰ ਗਏ ਨੇ। ਤੋ ਮੇਰੇ ਪਾਤਸ਼ਾਹ ਕਹਿੰਦੇ ਨੇ ਅਵਰ ਅਪਾਪ ਸਭ ਤਿਆਗਿਆ ਦਾਰੂ ਨਾਮ ਲਿਆ, ਬਾਕੀ ਦੇ ਜਿੰਨੇ ਉਪਰਾਲੇ ਨੇ ਕਰਮ ਕਾਂਡ ਨੇ ਛੱਡ ਦਿੱਤੇ ਨੇ। ਸਤਿਗੁਰੂ ਪਾਤਸ਼ਾਹ ਨੇ ਮੇਰੇ ਤੇ ਕੀਤਾ ਤਰਸ, ਜਿਹੜੀ ਨਾਮ ਦੀ ਦਵਾਈ ਹੈ ਨਾਮ ਦੀ ਔਹਿਦਾ ਹੈ ਇਹ ਦੇਣਾ ਕੀਤੀ।
ਤਾਪ ਪਾਪ ਸਭ ਮਿਟੇ ਰੋਗ,
ਗੁਰਮੁਖੋ ਆਮ ਵਿਦਵਾਨਾਂ ਦੀ ਭਾਸ਼ਾ ਦੇ ਵਿੱਚ ਤੇ ਸਤਿਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਦੇ ਮੁਤਾਬਕ ਤਿੰਨਾਂ ਤਾਪਾਂ ਦਾ ਜ਼ਿਕਰ ਆਉਂਦਾ, ਤਿੰਨ ਤਰ੍ਹਾਂ ਦੇ ਤਾਪ ਨੇ। ਆਪਾਂ ਪੰਕਤੀਆਂ ਪੜ੍ਹਦੇ ਹਾਂ ਨਾ ਗੁਰੂ ਕੀ ਬਾਣੀ ਦੀਆਂ, ਤੀਨੇ ਤਾਪ ਨਵਾਰ ਢਾਰਾ ਦੁੱਖ ਹੰਤਾ ਸੁਖ ਰਾਸ, ਤਿੰਨ ਤਾਪ ਕਿਹੜੇ ਨੇ, ਇਹਨਾਂ ਦੇ ਨਾਂ ਕੀ ਨੇ? ਇਹ ਹੁਣ ਗੁਰਮੁਖ ਵਿਦਵਾਨਾਂ ਦੇ ਕਹਿਣ ਦਾ ਵੱਖ ਵੱਖ ਢੰਗ ਹੁੰਦਾ ਹੈ। ਜਿਹੜਾ ਪੜ੍ਹਿਆ ਲਿਖਿਆ ਬੰਦਾ ਨਾ ਉਹ ਕਵੇਗਾ ਵੀ ਮੇਰੀ ਕਮੀਜ਼ ਦੀ ਜੇਬ ਨੂੰ ਸਬਜ਼ੀ ਲੱਗ ਗਈ ਪੜ੍ਹਿਆ। ਜਿਹੜਾ ਮੇਰੇ ਵਰਗਾ ਅਨਪੜ੍ਹ ਹੈ ਉਹਨੇ ਕਹਿਣਾ ਵੀ ਮੇਰੇ ਝੱਗੇ ਦੇ ਬੋਝ ਨੂੰ ਸੁਣਾਉਣਾ ਲੱਗ ਗਿਆ। ਹੈ ਤਾਂ ਚੀਜ਼ ਉਹੀ ਨਾ, ਝੱਗੇ ਦੇ ਬੋਝ ਨੂੰ ਸੁਣਾਉਣਾ ਲੱਗ ਗਿਆ ਤੇ ਉਹਨੇ ਕਹਿਣਾ ਵੀ ਕਮੀਜ਼ ਦੀ ਜੇਬ ਨੂੰ ਸਬਜ਼ੀ ਲੱਗ ਗਈ। ਇਸੇ ਤਰ੍ਹਾਂ ਜਿਹੜੇ ਤਿੰਨ ਤਾਪ ਨੇ ਇਹਨੂੰ ਆਮ ਭਾਸ਼ਾ ਚ ਅਸੀਂ ਕਹਿੰਦੇ ਆਦੀ ਵਿਆਦੀ ਤੇ ਉਪਾਧੀ, ਆਮ ਭਾਸ਼ਾ ਪ੍ਰਚਲਿਤ। ਤੇ ਜਿਹੜੇ ਥੋੜੇ ਬਹੁਤੇ ਪੜ੍ਹੇ ਲਿਖੇ ਨੇ ਕਹਿੰਦੇ ਵੀ ਮੈਂ ਵੀ ਕੁਝ ਆਮ ਮੈਨੂੰ ਜਾਣਦਾ ਹੈ, ਪੜ੍ਹਿਆ ਲਿਖਿਆ ਵਾਲੀ ਭਾਸ਼ਾ ਵਰਤਣੀ ਹੈ, ਉਹਨਾਂ ਨੇ ਇਹਦਾ ਨਾਂ ਰੱਖਿਆ ਅਧਿਆਤਮਕ, ਅਧੀ ਭੂਤਕ ਤੇ ਅਧੀ ਦੈਵਕ। ਹੈ ਇੱਕੋ ਹੀ ਚੀਜ਼, ਅਧੀ ਭੂਤਕ ਅਧੀ ਦੈਵਕ। ਇਹ ਹੈ ਕੀ? ਜਿਹੜਾ ਗੁਰਮੁਖੋ ਆਦਿ ਦਾ ਅਰਥ ਹੁੰਦਾ ਹੈ ਮਾਨਸਿਕ ਤਾਪ, ਕਦੇ ਸਾਨੂੰ ਕਾਮ ਤੰਗ ਕਰਦਾ ਹੈ, ਕਦੇ ਗੁੱਸਾ ਆ ਜਾਂਦਾ ਹੈ, ਕਦੇ ਲੋਭ ਦਾ ਪ੍ਰਭਾਵ ਪੈ ਜਾਂਦਾ ਹੈ। ਜਿਹੜੀਆਂ ਚੀਜ਼ਾਂ ਸਾਡੇ ਮਨ ਤੇ ਅਸਰ ਕਰਦੀਆਂ ਨੇ ਇਹਨਾਂ ਨੂੰ ਕਹਿੰਦੇ ਨੇ ਆਦਿ। ਆਦਿ ਵਿਆਧੀ ਕੀ ਹੈ? ਵਿਆਧੀ ਤੋਂ ਭਾਵ ਹੁੰਦਾ ਸਰੀਰਕ ਰੋਗ, ਜਿਵੇਂ ਆਪਾਂ ਵਾਈ ਪਿੱਤ ਕਫ ਬਲਗਮ ਵਗੈਰਾ ਵੀ ਆਪਾਂ ਕਹਿੰਦੇ ਬੁਖਾਰ ਹੋ ਗਿਆ, ਮੈਨੂੰ ਖੰਘ ਲੱਗ ਗਈ ਹੈ, ਮੇਰੀ ਛਾਤੀ ਰੁਖੀ ਹੈ, ਇਹਦਾ ਨਾਮ ਹੈ ਵਿਆਧੀ। ਤੀਜੇ ਨੰਬਰ ਤੇ ਆਉਂਦਾ ਉਪਾਧੀ, ਜਿਵੇਂ ਐਕਸੀਡੈਂਟ ਹੋ ਜਾਣਾ, ਕਿਸੇ ਨੂੰ ਸੱਟ ਲੱਗ ਜਾਣੀ, ਜਾਂ ਆਮ ਜਿਵੇਂ ਪ੍ਰਚਲਿਤ ਹੈ ਕਿ ਫਲਾਣੇ ਨੂੰ ਕੋਈ ਚੀਜ਼ ਚੰਬੜ ਗਈ ਹੈ, ਇਹ ਵੀ ਲੋਕੀ ਕਹਿੰਦੇ ਨੇ। ਇਸ ਤੀਜੇ ਦਾ ਨਾਮ ਹੈ ਉਪਾਧੀ, ਆਦੀ ਵਿਆਧੀ ਤੇ ਉਪਾਧੀ। ਤੇ ਚਾਰ ਪਾਪ ਕਿਹੜੇ ਨੇ? ਬਾਹਮਣ ਕੈਲੀ ਘਾਤ ਕੰਜਕਾ ਅਣਚਾਰੀ ਕਾ ਧਾਨ, ਰੱਬ ਦੇ ਪਿਆਰੇ ਨੂੰ ਮਾਰਨਾ, ਅਖਲਾਕ ਤੋਂ ਕਰੈਕਟਰਸ ਬੰਦੇ ਦੇ ਘਰੋਂ ਰੋਟੀ ਖਾਣੀ, ਬੱਚੀ ਨੂੰ ਮਾਰਨਾ, ਗਊ ਨੂੰ ਮਾਰਨਾ, ਇਹ ਚਾਰ ਤਰ੍ਹਾਂ ਦੇ ਪਾਪ ਲਿਖੇ ਨੇ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਦੀ ਬਾਣੀ ਚ। ਆਮ ਵਿਦਵਾਨਾਂ ਦੇ ਕਹਿਣ ਮੁਤਾਬਕ ਉਹਨਾਂ 10 ਪਾਪ ਲਿਖੇ ਨੇ, ਮਾਨਸਿਕ ਪਾਪ, ਵਾਚਕ ਪਾਪ ਔਰ ਇਸੇ ਤਰ੍ਹਾਂ ਸਰੀਰਕ ਪਾਪ। ਜਿਹੜਾ ਆਪਾਂ ਜ਼ਬਾਨ ਤੋਂ ਬੁਰਾ ਬੋਲਦੇ ਹਾਂ ਨਾ, ਇਹਨੂੰ ਕਹਿੰਦੇ ਨੇ ਵਾਚਕ ਪਾਪ। ਕਿਸੇ ਨੂੰ ਚਪੇੜ ਮਾਰ ਦਿੱਤੀ, ਸੋਟਾਂ ਮਾਰ ਦਿੱਤਾ, ਇਹਨੂੰ ਕਹਿੰਦੇ ਨੇ ਸਰੀਰਕ ਪਾਪ। ਤੇ ਤੀਜਾ ਪਾਪ ਆਪਾਂ ਭਾਵੇਂ ਮੰਨੀਏ ਜਾਂ ਨਾ ਮੰਨੀਏ ਆਪਾਂ ਕਰੀ ਜਾਂਦੇ ਹਾਂ, ਕੱਪੜੇ ਕਿਸੇ ਨੇ ਚਿੱਟੇ ਪਾਏ ਤੇ ਪੀੜ ਸਾਨੂੰ ਹੋਈ ਜਾਂਦੀ ਹੈ, ਬੱਚਾ ਕਿਸੇ ਦਾ ਪੜ੍ਹ ਕੇ ਤੇ ਚਾਰ ਪੈਸੇ ਕਮਾਉਣ ਲੱਗ ਪਿਆ ਤੇ ਅਸੀਂ ਕਹਿੰਦੇ ਵੀ ਦਾਦੇ ਕੋਲ ਮਾਮਲਾ ਨਹੀਂ ਸੀ ਦਿੱਤਾ ਜਾਂਦਾ, ਅਸੀਂ ਪਰੇਸ਼ਾਨ ਹਾਂ। ਜਿਹੜਾ ਮਨ ਕਰਕੇ ਕਿਸੇ ਦਾ ਬੁਰਾ ਸੋਚਦੇ ਹਾਂ ਨਾ, ਇਹ ਵੀ ਵਿਦਵਾਨਾਂ ਦੀ ਭਾਸ਼ਾ 'ਚ ਗੁਰਮੁਖੋ ਮਾਨਸਿਕ ਪਾਪ ਜੀ, ਮਾਨਸਿਕ ਪਾਪ। ਤਾਪ ਪਾਪ ਸਭ ਮਿਟੇ ਰੋਗ, ਜਿੰਨੇ ਰੋਗ ਨੇ ਨਾ ਤਾਪ ਵੀ ਖਤਮ ਹੋ ਗਏ, ਆਦਿ ਵਿਆਧੀ ਉਪਾਧੀ ਆਦਿ। ਜਿਹੜੇ ਪਾਪ ਨੇ ਉਹ ਵੀ ਚਲੇ ਗਏ, ਜਿਹੜੇ ਸਰੀਰਕ ਰੋਗ ਨੇ ਉਹ ਵੀ ਕੱਟੇਗਾ ਪਿਆਰਿਆ।
ਸੀਤਲ ਮਨ ਭਇਆ,
ਜਿਹੜਾ ਸਾਡਾ ਮਨ ਅੱਠੇ ਪੈਰ ਕਿਰਜਦਾ ਸੀ ਨਾ, ਠੰਡਾ ਠਾਰ ਹੋ ਗਿਆ। ਤੇ ਬੜਾ ਸਿੰਪਲ ਢੰਗ ਮੇਰੇ ਗੁਰਦੇਵ ਨੇ ਸਾਨੂੰ ਦੱਸਿਆ, ਭੋਲਿਓ ਆਪਾਂ ਵਰਦੇ ਨਹੀਂ, ਇਹ ਸੀਤਲ ਕਦੋਂ ਹੋਵੇਗਾ, ਇਹ ਮਨ ਗੁਰੂ ਨੂੰ ਦੇ ਦੇ। ਮਨ ਵਿੱਚ ਸਤਿਗੁਰ ਕੇ ਪਾਸ ਤੇ ਸੇਵਕ ਕਾਰਜ ਰਾਸ, ਜਿਹੜਾ ਮਨ ਕਲਪਦਾ ਤੜਪਦਾ ਸੀ ਨਾ, ਉਹ ਸਤਿਗੁਰੂ ਪਾਤਸ਼ਾਹ ਮਹਾਰਾਜ ਦੀ ਕਿਰਪਾ ਦੇ ਠੰਡਾ ਹੋਇਆ। ਅੱਗੇ ਕਿਰਪਾ ਕਰਦੇ ਨੇ,
ਗੁਰ ਪੂਰਾ ਆਰਾਧਿਆ,
ਕਹਿੰਦੇ ਨੇ ਪੂਰਨ ਗੁਰੂ ਦੀ ਆਰਾਧਨਾ ਕੀਤੀ। ਦਾ ਪ੍ਰੋਸੀਜਰ ਕੀ? ਅੰਤਰ ਗੁਰ ਆਰਾਧਨਾ ਮਨ ਕਰਕੇ, ਜਿਹਨੂੰ ਕਹਿੰਦੇ ਫਰਾਮ ਦੀ ਕੋਰ ਆਫ ਹਰਟ, ਅੰਦਰ ਦੀ ਤਹਿ ਤੋਂ। ਜਦੋਂ ਅੰਦਰ ਦੀ ਤਹਿ ਤੋਂ ਗੁਰੂ ਨੂੰ ਆਰਾਧਨ ਕੀਤਾ, ਚੇਤੇ ਕਰਨਾ ਕੀਤਾ, ਤਾਂ
ਸਗਲਾ ਦੁੱਖ ਗਿਆ।
ਜਿੰਨੇ ਵੀ ਭਾਈ ਦੁੱਖ ਨੇ, ਆਪਾਂ ਕਈ ਵਾਰ ਦੁਖੀ ਨਾ ਵੀ ਹੋਈਏ ਨਾ, ਬਿਨਾਂ ਵਜ੍ਹਾ ਦੁਖੀ ਹੋਈ ਜਾਂਦੇ, ਬਿਨਾਂ ਵਜ੍ਹਾ ਤੋਂ। ਗਿਆਨੀ ਜੀ ਮੇਰੀ ਔਲਾਦ ਬੜੀ ਮਾੜੀ ਹੈ, ਮੈਨੂੰ ਜਾਪਦਾ ਵੀ ਮੇਰੇ ਮਰਨ ਤੋਂ ਬਾਅਦ ਇਹਨਾਂ ਕੁਛ ਰਹਿਣ ਨਹੀਂ ਦੇਣਾ। ਭੋਲਿਆ ਕੀ ਪਤਾ ਵੀ ਤੇਰੇ ਮਰਨ ਤੋਂ ਬਾਅਦ ਹੋਰ ਬਣਾ ਲੈਣ। ਇਹ ਸਾਨੂੰ ਨਜਾਇਜ਼ ਚਿੰਤਾ, ਨਜਾਇਜ਼ ਚਿੰਤਾ, ਨਜਾਇਜ਼ ਚਿੰਤਾ। ਮੇਰੇ ਪਾਤਸ਼ਾਹ ਕਹਿੰਦੇ ਨੇ ਗੁਰ ਪੂਰਾ ਆਰਾਧਿਆ ਸਗਲਾ ਦੁੱਖ ਗਿਆ। ਪੂਰਨ ਗੁਰੂ ਨੇ ਸਾਨੂੰ ਹਦਾਇਤ ਦਿੱਤੀ, ਪਿਆਰਿਆ ਤੂੰ ਕਾਹੇ ਡੋਲੇ ਪ੍ਰਾਣੀਆਂ, ਤੁਧ ਰਾਖੇਗਾ ਸਿਰਜਣ ਹਾਰ, ਜਿਨ ਪਦੈਸ ਤੂੰ ਕੀਆ ਸੋਈ ਦੇ ਆਧਾਰ। ਕਿਉਂ ਡੋਲਦਾ? ਜਿਹਨੇ ਤੈਨੂੰ ਪੈਦਾ ਕੀਤਾ ਦੇਗਾ, ਪਤਾ ਨੀ ਕੀ ਗੱਲ ਤੇਰੀ ਯਾਦਾਸ਼ਤ ਇੰਨੀ ਕਮਜ਼ੋਰ ਕਿਉਂ ਹੈ? ਯਾਦ ਕਰ ਮਾਤਾ ਕੇ ਉਧਰ ਮੈਂ, ਪ੍ਰਤ ਪਾਲ ਕਰੇ ਸੋ ਕਿਉਂ ਮਨੋ ਵਸਾਰੀਏ, ਮਨੋ ਕਿਉਂ ਵਸਾਰੀਏ ਏਵੜ ਦਾਤਾ, ਜੇ ਅਗਨ ਮੈਂ ਆਹਾਰ ਪਹੁੰਚਾਵੇ। ਜਿਹੜਾ ਮਾਂ ਦੇ ਉਧਰ ਦੇ ਵਿੱਚ ਤੇਰੀ ਪਾਲਣਾ ਕਰਦਾ ਸੀ, ਭਲਾ ਉਂਡਾ ਦੇਗਾ। ਬੜਾ ਸੁੰਦਰ ਮੁਸਲਮ ਜਿਹੜੇ ਉਰਦੂ ਪੜੇ ਬਜ਼ੁਰਗ ਨੇ, ਬੜਾ ਸੁੰਦਰ ਪੜ੍ਹਦੇ ਹੁੰਦੇ ਨੇ, ਕਹਿੰਦੇ ਨੇ ਜਬ ਦਾਂਤ ਨਾ ਥੇ ਤਬ ਦੂਧ ਦਿਓ, ਜਬ ਦਾਂਤ ਦੀਏ ਕਿਆ ਅੰਨ ਨਾ ਦੇ ਹੈ। ਸਾਡੇ ਦੰਦ ਨਹੀਂ ਸੀ, ਸਾਡੀ ਮਾਂ ਦੇ ਸਰੀਰ ਰਾਹੀਂ ਸਾਨੂੰ ਦੁੱਧ ਮਿਲਿਆ, ਹੁਣ ਗੁਰਮੁਖਾ ਦੰਦ ਉਗੇ ਰੋਟੀ ਲਾਜ਼ਮੀ ਦਏਗਾ।
ਰੱਖ ਨਹਾਰੈ ਰੱਖਿਆ,
ਰੱਖਿਆ ਕਰਨ ਵਾਲੇ ਵਾਹਿਗੁਰੂ ਨੇ ਆਪ ਰੱਖਿਆ ਕੀਤੀ। ਕਿਵੇਂ ਕੀਤੀ ਪਿਆਰਿਆ?
ਆਪਣੀ ਕਰ ਮਾਇਆ,
ਆਪਣੀ ਮਾਇਆ ਦਇਆ ਕਰਕੇ, ਰਹਿਮਤ ਕਰਕੇ, ਤਰਸ ਕਰਕੇ, ਵਿਸਰਾਮ ਦੇ ਕਰਕੇ ਦਇਆ ਕਰਦੇ ਨੇ ਮੇਰੇ ਮਾਲਕ।
ਬਾਹ ਪਕੜ ਪ੍ਰਭ ਕੱਢਿਆ,
ਕਹਿੰਦੇ ਵਾਹਿਗੁਰੂ ਨੇ ਕਿਰਪਾ ਕਰਕੇ ਉਹਨਾਂ ਨੂੰ ਬਿਰਤੀ ਰੂਪੀ ਬਾਂਹ ਤੋਂ ਫੜ ਕੇ ਕੱਢਿਆ ਸੰਸਾਰ ਦੇ ਇਹਨਾਂ ਝਮੇਲਿਆਂ ਚੋਂ।
ਕੀਨਾ ਅਪਣਿਆ,
ਉਹਦੇ ਕੱਢਣ ਦਾ ਪ੍ਰੋਸੀਜਰ ਕੀ ਹੈ, ਕੀ ਤਰੀਕਾ? ਕਹਿੰਦੇ ਆਪਣੇ ਬਣਾ ਕਰਕੇ, ਜਿਹੜੇ ਉਹਦੇ ਬਣ ਗਏ ਨਾ ਉਹਨਾਂ ਨੂੰ ਕੋਈ ਖਤਰਾ ਨਹੀਂ। ਜੇ ਕਿਤੇ ਗੁਰੂ ਪਿਆਰਿਓ ਉਹ ਪੱਟ ਵਿੱਚ ਬਹਿ ਜਾਣ ਨਾ, ਤੇ ਗੁਰੂ ਡੋਲੀ ਚ ਬੈਠਾ ਹੈ ਬਾਬੇ ਬਿਧੀ ਚੰਦ ਨੂੰ ਸੇਕ ਨਹੀਂ ਲੱਗਣ ਦਿੰਦਾ। ਜਿਹੜੇ ਉਹਦੇ ਬਣ ਗਏ ਨੇ, ਕਿਤੇ ਕੌਡੇ ਰਾਕਸ਼ ਨੇ ਕਾਬੂ ਕਰ ਲਿਆ, ਤੇ ਕਹਿੰਦੇ ਨੇ ਭਾਈ ਬਾਲਿਆ ਆਪਣਾ ਇਹਦੀ ਲਾਜ ਰੱਖਣੀ ਪੈਣੀ ਹੈ। ਤਬ ਤਕੜਾ ਹਾ ਬੁਝ ਗਿਆ ਗੋ ਸੀਤਲ ਨਾਮ ਦਿਓ, ਜਿਹੜੇ ਉਹਦੇ ਬਣ ਗਏ ਉਹਨਾਂ ਨੂੰ ਬਾਂਹ ਤੋਂ ਫੜ ਕੇ ਕੱਢ ਲਿਆ ਮੇਰੇ ਮਾਲਕ ਨੇ, ਤੁਮੀ ਉਪਰਾਲਾ ਕਰ ਗੁਰਮੁਖਾ।
ਸਿਮਰ ਸਿਮਰ ਮਨ ਤਨ ਸੁਖੀ,
ਤੂੰ ਚੇਤੇ ਦਾ ਕਰਦਾ ਪਰ ਉਪਰੋਂ ਉਪਰੋਂ ਕਰਦਾ, ਮਨ ਦੀ ਤਹਿ ਕਰਕੇ ਸਰੀਰ ਕਰਕੇ ਮਨ ਤਨ ਦੋ ਬਣਾਇਆ, ਤੇ ਅੱਗੇ ਸਿਮਰ ਸਿਮਰ ਵੀ ਦੋ ਬਣਾਇਆ, ਸਿਮਰ ਸਿਮਰ ਮਨ ਤਨ ਸੁਖੀ, ਮਨ ਕਰਕੇ ਤਨ ਕਰਕੇ ਪਰਮਾਤਮਾ ਦਾ ਸਿਮਰਨ ਕਰ ਸੁਖੀ ਰਹੇਗਾ, ਮਨ ਠੰਡਾ ਠਾਰ ਹੋ ਜਾਏਗਾ।
ਨਾਨਕ ਨਿਰਭਇਆ,
ਜਿਹੜੇ ਸਿਮਰਨ ਕਰਨ ਵਾਲੇ ਉਹਨਾਂ ਦੀ ਨਿਸ਼ਾਨੀ ਕੀ ਹੈ, ਉਹ ਬਖੌਫ ਹੋ ਜਾਂਦੇ ਨੇ, ਉਹਨਾਂ ਨੂੰ ਡਰ ਨਹੀਂ ਆਉਂਦਾ, ਉਹ ਇਹ ਵੀ ਕਹਿੰਦੇ ਨੇ ਮੇਰਾ ਸਿਰ ਜਾਵੇ ਤਾਂ ਜਾਵੇ, ਮੇਰਾ ਸਿੱਖੀ ਸਿਦਕਦਾ ਜਾਵੇ। ਸਤਿਗੁਰੂ ਪਾਤਸ਼ਾਹ ਸਾਡੇ ਤੇ ਦਇਆ ਕਰਨ, ਤਰਸ ਕਰਨ, ਇਹ ਗੁਰੂ ਕਾ ਪਾਵਨ ਉਪਦੇਸ਼ ਸਾਡੇ ਜੀਵਨ ਦਾ ਅੰਗ ਬਣੇ। ਧੰਨ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦਾ, ਗੁਰੂ ਕੇ ਸੰਗਤਾਂ ਦਾ ਧੰਨਵਾਦ, ਭੁੱਲਾਂ ਚੁੱਕਾਂ ਦੀ ਮਾਫੀ ਜੀ।
ਬਾਹ ਪਕੜ ਪ੍ਰਭ ਕੱਢਿਆ ਕੀਨਾ ਆਪਣਿਆ, ਸਿਮਰ ਸਿਮਰ ਮਨ ਤਨ ਸੁਖੀ, ਨਾਨਕ ਨਿਰਭਇਆ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਪਹਿ ਅਰਦਾਸ।